मत पर
काश
श्री हर राय नमो कर
जोरी
मो कर
जोरी
श्री हर कृष्ण मना बहु एक बहादुर परम कृपाला सतगुर परम श्री गुरु गोबिंद सिंह विशा तरों तरा पर
पुन पुन शीसा जी पुन पुन शीसा
दो बार
बार जगदी
एकंकार सतगुरु ते प्रसाद सच
होए
वाहेगुरु जी की फतेह
है
विघ्न
विनाशन सोए
जिसमें अमृत ज्ञान है मानक भगत वैराग गुरु ग्रंथ साहिब उदद बंदों कर
अनुराग
कहा बुद्ध प्रभ तुच्छ हमारी वर्ण सके मेहमा जो
तिहार
हम ना सकत कर सिफत
तुम्हारी
आप ले हो तुम कथा
सुधारी
हम ना सकत कर सिफत
तुम्हारी
आप ले हो तुम कथा
सुधारी सतनाम श्री वाहिगुरु साहिब जीओ दोहरा सुखा सिंह तब यूं कही मैं परों लखु पर जाए हमरे संग आवे सो जो पीछे करे न पाए
वाहिगुरु जी का खालसा वाहिगुरु जी की फतेह गुरु साहिब जी दी साजी नवाजी होई गुरु खालसा साध संगत जी बड़ी अपार बख्शिश कृपा होई है संध्या दे दीवाना विच सतगुरु जी दे दर्शन कीते हन दर्शन परसिया गुरु के जन्म मरण दुख जाए श्री गुरु ग्रंथ साहिब जी दे दर्शना दा इतना महात्म है दर्श परश कीने गुरु ग्रंथ महाराज जी के पाप जन मंत्र के पुन रूप धारते कई जन्मां दे पाप पुन्ना दे रूप च बदल जांदे जदों महाराज श्री गुरु ग्रंथ साहिब दे दर्शन करिए भावना दे नाल सो प्यारी साध संगत जी गुरु साहिब दे दर्शन कीते हन कीर्तन सुनिया है इतिहास दी कथा चल रही है लड़ीवार साहब श्री गुरु कलगीधर पातशाह ने जो खालसा साजिया उस खालसे नूं खंडे दी धार चों साजिया ते खंडे दी धार दा मतलब है कि जिन्नियां भी विपता मुसीबतां दुख आउणगे उह सिंघां नूं झलणे पैणगे इह सौखा जिहा रस्ता नहीं है सारयां दे वस दी गल नहीं है खंडे धार गली अत भीड़ी औखा रस्ता है इहदे उत्ते कीड़ी तुर नहीं सकती ते पुणहना बह नहीं सकता भाई गुरदास जी ने लिखा उत्ते टिक ना सकै पुणहना चल ना सकै उपर कीड़ी इन्नी तिखी धार है भी जे मच्छर भी उत्ते बैठे तो वह भी दो टोटे हो जाए जे कीड़ी उत्ते तुरे तो वह भी दो टोटे हो जाए इन्नी बरीक धार है गुरसिखी दे खंडे की छोटे कलू घर च जो कुछ हो रहा है तुसी कल भी सरवण किया परसों भी सरवण किया लखू ने कसम पाई है कि मैं दुनिया उत्तों सिखी का नामो निशान मिटा देना एक खत्री ने नानक ने पंथ चलाया सी ते मैं भी लखू खत्री हाँ इस पंथ नू खत्म करांगा कोई गुड़ नू गुड़ ना कवे गुड़ कहण नाल भी मूंह तो गुरु निकल जाता है ਅਜੇ ਤੱਕ ਲਾਹੌਰ ਦੇ ਵਿੱਚ ਗੁੜ ਨੂੰ ਭੇਲੀ ਕਹਿੰਦੇ ਆ, ਗੁੜ ਨਹੀਂ ਕਹਿੰਦੇ। ਕੋਈ ਗੁਰੂ ਬਾਣੀ ਦੀ ਪੋਥੀ, ਗੁਟਕਾ, ਸੈਂਚੀ ਕਿਸੇ ਦੇ ਘਰ ਹੋਵੇ, ਸਾੜ ਦਿਓ, ਖੂਹਾਂ 'ਚ ਸੁੱਟ ਦਿਓ, ਨਹੀਂ ਤਾਂ ਮਾਰੇ ਜਾਓਗੇ। ਨਾਨਕ ਪ੍ਰਸਤ, ਨਾਨਕ ਨੂੰ ਮੰਨਣ ਵਾਲਾ ਇੱਕ ਵੀ ਜਿਉਂਦਾ ਨਹੀਂ ਛੱਡਣਾ। ਸਿਰ ਪਰ ਹੋਵੇ ਜਿਸਕੇ ਕੇਸ, ਰਹਿਣ ਨਾ ਦੇਵੋ ਆਪਣੇ ਦੇਸ਼। ਲੱਖੂ ਨੇ ਇਤਨਾ ਸਖਤ ਹੁਕਮ ਦਿੱਤਾ ਤੇ ਪੰਜਾਬ 'ਚੋਂ 7,000 ਬੇਦੋਸ਼ੇ ਬੰਦੇ ਫੜ ਕੇ ਸੋਮਵਾਰੀ ਮੱਸਿਆ ਵਾਲੇ ਦਿਨ ਸੰਨ 1746 ਲਾਹੌਰ ਨਖਾਸ ਚੌਂਕ 'ਚ ਕਤਲ ਕਰਵਾਏ। ਹਾਹਾਕਾਰ ਮੱਚ ਗਈ ਸੀ, ਸਿੰਘਾਂ ਨੂੰ ਪਤਾ ਲੱਗ ਗਿਆ, ਸਿੰਘ ਇਕੱਠੇ ਹੋ ਕੇ ਜੰਗਲਾਂ ਵਿੱਚ ਕਾਨੂੰਵਾਣ ਦੇ ਛੰਬ ਵਿੱਚ ਇਕੱਠੇ ਹੋਏ। ਬੁੱਢਾ ਦਲ, ਤਰਨਾ ਦਲ, ਸਾਰੇ ਜਥੇਦਾਰ ਸਿੰਘ, ਪਰ ਲੱਖੂ ਦੀ ਫੌਜ ਬਹੁਤ ਜ਼ਿਆਦਾ ਆ ਗਈ। ਸਿੰਘ ਘਿਰ ਗਏ। ਘਿਰਿਆ ਹੋਇਆ ਖਾਲਸਾ ਕਿਸ ਤਰ੍ਹਾਂ ਲੜਿਆ ਹੈ, ਕੱਲ੍ਹ ਪਰਸੋਂ ਲਗਾਤਾਰ ਆਪ ਕਈ ਦਿਨਾਂ ਤੋਂ ਕਥਾ ਸੁਣਦੇ ਆ ਰਹੇ ਹੋ। ਉੱਥੋਂ ਦੀ ਜਿਹੜੀ ਲੋਕੇਸ਼ਨ ਸੀਗੀ, ਜਿਹੜੀ ਉੱਥੋਂ ਦਾ ਕਹਿ ਲਓ ਭੂਗੋਲਿਕ ਸਥਿਤੀ ਸੀ, ਬੜੀ ਨਾਜ਼ੁਕ ਸੀਗੀ। ਕਾਨੂੰਵਾਣ ਦੇ ਛੰਬ ਦੀ ਪੱਛਮ ਵਾਲੇ ਪਾਸੇ ਰਾਵੀ ਦਰਿਆ ਠਾਠਾ ਮਾਰ ਰਿਹਾ ਸੀ, ਜਿਸ ਵਿੱਚੋਂ ਪਾਰ ਲੰਘਣ ਦੀ ਕੋਸ਼ਿਸ਼ ਕਰਦੇ ਭਾਈ ਗੁਰਦਿਆਲ ਸਿੰਘ ਡੱਲੇ ਵਾਲੀਏ ਮਿਸਲ ਦੇ ਦੋ ਭਰਾ ਇਕੱਠੇ ਹੀ ਰੁੜ ਕੇ ਪਾਣੀ ਵਿੱਚ ਸ਼ਹੀਦ ਹੋ ਗਏ। ਇੱਕ ਪਾਸੇ ਪਹਾੜ ਦੀ ਚੜ੍ਹਾਈ ਸੀ, 4,000 ਸਿੰਘ ਪਹਾੜ ਤੇ ਚੜ੍ਹਿਆ ਸੀ, ਜਿਹੜਾ ਕੱਲ੍ਹ ਤੁਸੀਂ ਸੁਣਿਆ ਵੀ ਬਹੁਤ ਬੁਰੀ ਹਾਲਤ ਹੋਈ ਉਹਨਾਂ ਦੀ। ਜਿਹੜੇ ਪਹਾੜ ਨੂੰ ਚੜ੍ਹੇ ਉਹ ਆਪਸ ਮਿਲ ਹੀ ਨਹੀਂ ਸਕੇ, ਪਹਾੜੀਆਂ ਨੇ ਖਿੰਡਾ ਖਿੰਡਾ ਕੇ ਮਾਰ ਦਿੱਤੇ। ਔਰ ਪਹਾੜ ਦੇ ਉੱਪਰ ਚੜ੍ਹਨ ਲੱਗਿਆਂ ਜਿੱਥੋਂ ਉਹਨਾਂ ਨੂੰ ਰਸਤਾ ਲੈਣਾ ਪਿਆ, ਇੱਕ ਇਹੋ ਜਿਹਾ ਰਸਤਾ ਸੀ ਜਿੱਥੇ ਥੱਲੇ ਬੜੀ ਡੂੰਘੀ ਖੱਡ ਰਾਵੀ ਵਗ ਰਹੀ ਸੀ, ਪਾਣੀ ਬੜਾ ਤੇਜ਼ ਚੱਲ ਰਿਹਾ ਸੀ। ਤੇ ਰਸਤਾ ਬਣਾਉਣ ਲਈ ਸਿੰਘ ਬਰਛਿਆਂ ਦੇ ਨਾਲ ਮਿੱਟੀ ਪੁੱਟ ਪੁੱਟ ਕੇ ਤੇ ਰਸਤਾ ਘੋੜੇ ਦਾ ਚੜ੍ਹਾਉਣ ਨੂੰ ਕਰਦੇ ਸੀ, ਪਰ ਕਈ ਵਾਰੀ ਘੋੜੇ ਚੜ੍ਹਦੇ ਚੜ੍ਹਦੇ ਖੱਡ 'ਚ ਜਾ ਪੈਂਦੇ। ਸਣੇ ਘੋੜੇ ਦੇ ਸਿੰਘ ਰਾਵੀ 'ਚ ਰੁੜ ਗਏ। ਕਿੰਨੇ ਸਿੰਘ ਰਾਵੀ 'ਚ ਡਿੱਗੇ, ਸਣੇ ਘੋੜਿਆਂ ਦੇ ਸ਼ਹੀਦ ਹੋ ਗਏ, ਕਿੰਨੇ ਹੀ ਪਹਾੜੀਆਂ ਨੇ ਮਾਰ ਦਿੱਤੇ। ਔਰ ਉਹ 4,000 ਸਿੰਘ ਜਿਹੜਾ ਪਹਾੜ ਨੂੰ ਚੜ੍ਹਿਆ, ਉਹਨਾਂ 'ਚੋਂ ਕੋਈ ਕੋਈ ਬਚਿਆ ਜਿਹਨੇ ਆ ਕੇ ਉੱਥੋਂ ਦੇ ਹਾਲਾਤ ਦੱਸੇ, ਭਾਈ ਰਤਨ ਸਿੰਘ ਨੇ ਲਿਖੇ ਹੈ, ਬਹੁਤੇ ਸ਼ਹੀਦ ਹੋ ਗਏ। ਇੱਕ ਪਾਸੇ ਝੱਲ ਨੂੰ ਅੱਗ ਲਾਈ ਹੋਈ ਸੀ, ਲੱਖੂ ਨੇ ਫੌਜਾਂ ਉਹਦੀਆਂ ਸਿੰਘਾਂ ਦੇ ਹਮਲੇ ਕਰ ਰਹੀਆਂ ਸੀ, ਤੋਪਾਂ ਦੇ ਫਾਇਰ ਹੋ ਰਹੇ ਸਨ। ਛੋਟੇ ਘੱਲੂ ਘਾਰੇ ਦੀ ਮੁਸੀਬਤ ਜਿਹੜੀ ਹੈ ਉਹ ਸਾਧ ਸੰਗਤ ਜੀ ਇਤਨੀ ਜ਼ਿਆਦਾ ਸੀ ਕਿ ਕਵੀ ਜੀ ਕਹਿੰਦੇ ਮੈਂ ਪੂਰੀ ਤਰ੍ਹਾਂ ਬਿਆਨ ਹੀ ਨਹੀਂ ਕਰ ਸਕਿਆ ਕਿ ਉਸ ਵੇਲੇ, ਕਿਉਂਕਿ ਉਹ ਤਾਂ ਮੋਟੀਆਂ ਮੋਟੀਆਂ ਗੱਲਾਂ ਹੀ ਦੱਸ ਰਹੇ ਹੈ ਨਾ, ਜਿਹੜੀਆਂ ਇਕੱਲੀਆਂ ਇਕੱਲੀਆਂ ਜਾਨਾਂ ਨੂੰ ਮੁਸ਼ਕਲਾਂ ਪੇਸ਼ ਆਈਆਂ ਹੋਣੀਆਂ ਨੇ। ਕਿੰਨੇ 10,000 ਨੌਜਵਾਨ ਲੜਾਕਾ ਸਿੰਘ ਸ਼ਹੀਦ ਹੋਇਆ ਸੀ ਉੱਥੇ, ਤੇ ਉੱਪਰ ਜਿਹੜੇ ਪਹਾੜ ਨੂੰ ਗਏ ਉਹ ਵੱਖਰੇ ਸ਼ਹੀਦ ਹੋਏ, ਰਾਵੀ 'ਚ ਬਹੁਤ ਸਾਰੇ ਡੁੱਬ ਕੇ ਸ਼ਹੀਦ ਹੋਏ, ਤੋਪਾਂ ਦੇ ਅੱਗੇ ਬਹੁਤ ਸਾਰੇ ਸਿੰਘ ਸ਼ਹੀਦ ਹੋਏ, ਸ਼ਸਤਰਾਂ ਨਾਲ ਸ਼ਹੀਦ ਹੋਏ। ਇਹ ਕਥਾ ਇਤਨੀ ਦਰਦਨਾਕ ਕਥਾ ਹੈ ਸਾਡੀ ਸਾਡੀ ਕੌਮ ਦੀ, ਸਾਡੇ ਪੰਥ ਦੀ। ਸਾਧ ਸੰਗਤ ਜੀ, ਛੋਟਾ ਘੱਲੂ ਘਾਰਾ ਪਹਿਲਾਂ ਤਾਂ ਸਾਨੂੰ ਬਚਪਨ ਵਿੱਚ ਸਾਰੇ ਬਜ਼ੁਰਗ ਸਾਖੀਆਂ ਸੁਣਾਇਆ ਕਰਦੇ ਸਨ, ਪਰ ਹੁਣ ਜਦੋਂ ਹਾਲਾਤ ਇੱਦਾਂ ਦੇ ਆ ਗਏ ਹੈ, ਟਾਈਮ ਹੀ ਕੋਈ ਨਹੀਂ ਕਿਸੇ ਕੋਲ, ਗੁਰੂਆਂ ਦੇ ਨਾਂ ਨਹੀਂ ਬੱਚਿਆਂ ਨੂੰ ਯਾਦ, ਅਤੇ ਇਹਨਾਂ ਚੀਜ਼ਾਂ ਦਾ ਕੀ ਪਤਾ ਹੋਣਾ। ਇਹ ਇਤਿਹਾਸ ਪੰਥ ਪ੍ਰਕਾਸ਼ ਦਾ ਹਰ ਇੱਕ ਸਿੱਖ ਨੂੰ ਪੜ੍ਹਨਾ ਵੀ ਚਾਹੀਦਾ, ਸੁਣਨਾ ਚਾਹੀਦਾ, ਨਹੀਂ ਤਾਂ ਅਸੀਂ ਅਕਿਰਤ ਕਣ ਹਾਂ। ਜਿਹੜਾ ਕਿਸੇ ਦਾ ਕੀਤਾ ਉਪਕਾਰ ਭੁੱਲ ਜਾਂਦਾ ਉਹ ਅਕਿਰਤ ਕਣ ਹੁੰਦਾ ਹੈ। ਉਹਨਾਂ ਸ਼ਹੀਦਾਂ ਨੇ ਸਾਡੇ ਲਈ ਉਪਕਾਰ ਕੀਤੇ, ਜਾਨਾਂ ਵਾਰੀਆਂ, ਤੇ ਅੱਜ ਅਸੀਂ ਸਰਦਾਰੀਆਂ ਭੋਗ ਰਹੇ ਹਾਂ। ਨਹੀਂ ਤਾਂ ਸਾਨੂੰ ਕੌਣ ਪੁੱਛਦਾ, ਅਸੀਂ ਵੀ ਤੁਰਕਾਂ ਦੇ ਘਰ ਹੀ ਜੰਮੇ ਹੋਣਾ ਸੀਗਾ। ਸਿੰਘਾਂ ਦੀਆਂ ਜਿਹੜੀਆਂ ਦਸਤਾਰਾਂ, ਸਿੰਘਾਂ ਦੇ ਜਿਹੜੇ ਦੁਮਾਲੇ ਹਨ, ਔਰ ਨਿਸ਼ਾਨ ਸਾਹਿਬਾਂ ਦੇ ਫਰਲੇ ਹਨ, ਗੁਰੂ ਘਰਾਂ ਦੇ ਲੰਗਰ ਹਨ, ਇਹ ਸਭ ਗੁਰੂ ਖਾਲਸੇ ਦੀਆਂ ਕੁਰਬਾਨੀਆਂ ਦੇ ਸਦਕਾ ਹੈ। ਸੁਣੋ ਪਿਆਰ ਨਾਲ ਕਥਾ। ਜਦੋਂ ਦੇਖਿਆ ਕੋਈ ਚਾਰਾ ਨਹੀਂ ਰਹਿ ਗਿਆ, ਚਾਰੇ ਪਾਸੇ ਮੌਤ, ਇੱਕ ਪਾਸੇ ਰਾਵੀ ਮੌਤ ਦਾ ਰੂਪ ਧਾਰ ਕੇ ਵਗ ਰਹੀ ਹੈ, ਤੇ ਰਾਵੀ ਦਰਿਆ ਦਾ ਪਾਣੀ ਹਾਥੀਆਂ ਨੂੰ ਰੋੜਦਾ ਜਾਂਦਾ। ਇੱਕ ਪਾਸੇ ਪਹਾੜ ਤੇ ਪਹਾੜੀਏ ਮੌਤ ਬਣ ਕੇ ਖੜੇ ਨੇ ਸਿੰਘਾਂ ਦੀ, ਇੱਕ ਪਾਸੇ ਜੰਗਲ ਨੂੰ ਅੱਗ ਲੱਗੀ ਹੋਈ ਹੈ, ਇੱਕ ਪਾਸੇ ਲਖਪਤ ਰਾਏ ਸਿੱਖਾਂ ਦਾ ਜਾਨੀ ਵੈਰੀ ਤੋਪਾਂ ਦੇ ਗੋਲਿਆਂ ਦੀ ਵਰਖਾ ਕਰ ਰਿਹਾ, ਅੱਗ ਵਰ ਰਹੀ ਹੈ। ਉਸ ਯੁੱਧ ਦੇ ਵਿੱਚ ਭਾਈ ਸੁੱਖਾ ਸਿੰਘ ਜੀ ਕੀ ਡਿਸੀਜਨ ਲਿਆ? ਸਰਵਣ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸੁੱਖਾ ਸਿੰਘ ਤਬ ਯੂੰ ਕਹੀ, ਮੈਂ ਪਰੋਂ ਲਖੂ ਪਰ ਜਾਏ।
ਫਿਰ ਸੁੱਖਾ ਸਿੰਘ ਨੇ ਲਲਕਾਰ ਕੇ ਪੰਥ ਵਿੱਚ ਜੰਗ ਦੇ ਮੈਦਾਨ ਵਿੱਚ ਆਖਿਆ, ਸਿੰਘੋ ਮੈਂ ਜਾ ਰਿਹਾ ਲੱਖੂ ਨਾਲ ਦੋ ਹੱਥ ਕਰਨ, ਮੈਂ ਪਰੋਂ ਲੱਖੂ ਪਰ ਜਾਏ। ਇਹ ਕੁਝ ਸਿੰਘ ਤਾਂ ਸਾਧ ਸਿੰਘ ਜੀ ਇਹੋ ਜਿਹੇ ਹੋਏ ਆ ਜਿਹੜੇ ਬਿਜਲੀ ਵਰਗੇ ਫੁਰਤੀਲੇ ਸਨ। ਸੁੱਖਾ ਸਿੰਘ ਹੋ ਗਿਆ, ਮਹਤਾਬ ਸਿੰਘ ਹੋ ਗਿਆ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਲੂ ਵਾਲੀਆ, ਇਹ ਬੜੇ ਬਹਾਦਰ ਤੇ ਬੜੇ ਦਲੇਰ ਹੋਏ ਹੈ ਪੰਥ ਵਿੱਚ। ਲਗਭਗ ਉਸ ਵੇਲੇ ਜਿੰਨੇ ਵੀ ਸਿੰਘ ਸਨ ਦਲੇਰ ਹੀ ਸਨ। ਕਾਰਨ, ਜਿਨ੍ਹਾਂ ਦਾ ਰੋਜ਼ ਹੀ ਮੌਤ ਨਾਲ ਵਾਹ ਪੈਣਾ, ਉਹਨਾਂ ਨੂੰ ਆਪੇ ਹੀ ਦਲੇਰੀ ਆ ਜਾਂਦੀ ਹੈ। ਮਰਨਾ ਤਾਂ ਹੈ ਹੀ ਹੈ, ਦੁਸ਼ਮਣ ਨੂੰ ਮਾਰ ਕੇ ਮਰੀਏ। ਸੁੱਖਾ ਸਿੰਘ ਕਹਿਣ ਲੱਗਾ, ਮੈਂ ਪਰੋਂ ਲੱਖੂ ਪਰ ਜਾਏ, ਮੈਂ ਲੱਖੂ ਨਾਲ ਦੋ ਹੱਥ ਕਰਨ ਜਾ ਰਿਹਾ ਹਾਂ।
ਹਮਰੇ ਸੰਗ ਆਵੈ ਸੋ ਜੋ ਪਿੱਛੇ ਕਰੇ ਨਾ ਪਾਏ।
ਮੇਰੇ ਨਾਲ ਉਹ ਸੂਰਮੇ ਸਿੰਘ ਚੱਲਣ ਜਿਨ੍ਹਾਂ ਨੇ ਪਿੱਛੇ ਨਹੀਂ ਦੌੜਨਾ। ਜੇ ਮੈਦਾਨ ਚੋਂ ਦੌੜਨਾ ਤਾਂ ਫਿਰ ਚੱਲੋ ਹੀ ਨਾ, ਇੱਥੇ ਹੀ ਖੜੇ ਰਹੋ। ਮੈਂ ਚੱਲਿਆ ਲੱਖੂ ਦੇ ਨਾਲ ਦੋ ਹੱਥ ਕਰਨ ਵਾਸਤੇ।
ਚੌਪਈ ਸੁੱਖਾ ਸਿੰਘ ਤਬ ਸਦ ਹਲਕਾਰੇ।
ਸੁੱਖਾ ਸਿੰਘ ਨੇ ਹਲਕਾਰਿਆਂ ਨੂੰ ਜਿਹੜੇ ਉਹ CID ਦਿੰਦੇ ਸਨ ਦੂਏ ਪਾਸੇ ਜਾਂ ਪਿੰਡਾਂ ਦੇ ਵਿੱਚ ਜਿਹੜੇ ਉੱਥੋਂ ਦੇ ਲੋਕ ਸਨ, ਗੁਪਤ ਭੇਸ ਵਿੱਚ ਵੀ ਸਿੰਘ ਛੱਡੇ ਹੋਏ ਸਨ, ਉਹਨਾਂ ਨੂੰ ਬੁਲਾ ਕੇ ਸੁੱਖਾ ਸਿੰਘ ਨੇ ਪੁੱਛਿਆ,
ਰਹਿ ਦੀਵਾਨ ਜਹੈ ਦੱਸੋ ਸਾਰੇ।
ਸੁੱਖਾ ਸਿੰਘ ਕਹਿਣ ਲੱਗਾ, ਤੁਹਾਡਾ ਦੀਵਾਨ ਕਿੱਥੇ ਰਹਿੰਦਾ? ਉਹ ਜਿਹੜਾ ਲੱਖੂ ਹੈ ਉਹਦਾ ਟਿਕਾਣਾ ਦੱਸੋ।
ਹਲਕਾਰੇ ਕਹੀ ਸੋ ਹੱਥ ਨਾ ਆਵੇ।
ਹਲਕਾਰਿਆਂ ਨੇ ਆਖਿਆ, ਬਾਬਾ ਸੁੱਖਾ ਸਿੰਘ ਜੀ, ਲੱਖੂ ਤੁਹਾਡੇ ਹੱਥ ਨਹੀਂ ਆਉਣਾ।
ਬਹੁ ਫੌਜਨ ਕੇ ਮਦ ਰਹਾਵੇ।
ਉਹ ਬਹੁਤ ਸਾਰੀਆਂ ਫੌਜਾਂ ਦੇ ਵਿਚਕਾਰ ਰਹਿੰਦਾ ਹੈ, ਉਹਨੇ ਆਪਣੀ ਸੇਫਟੀ ਪਹਿਲਾਂ ਸੋਚੀ ਹੋਈ ਹੈ, ਆਪਣੀ ਬਚਾਅ, ਆਪਣੀ ਜਾਨ ਵਾਸਤੇ, ਆਪਣੇ ਬਚਾਅ ਵਾਸਤੇ ਉਹਨੇ ਬੜਾ ਤਗੜਾ ਬੰਦੋਬਸਤ ਕੀਤਾ ਹੋਇਆ।
ਉੱਚੋ ਹਾਥੀ ਅੰਬਾਰੀ ਲਾਲ।
ਉਹ ਹਾਥੀ ਦੇ ਉੱਤੇ ਜਿਹੜੀ ਉਹਦੀ ਅੰਬਾਰੀ ਲਾਲ ਰੰਗ ਦੀ ਹੈ ਜਿਹਦੇ ਵਿੱਚ ਉਹ ਬੈਠਾ ਹੈ,
ਰਹਿ ਤਹਾਨੈ ਡਰਤਵ ਨਾਲ।
ਉੱਥੇ ਉਹ ਡਰਦਾ ਰਹਿੰਦਾ ਹੈ, ਉੱਥੇ ਉਹਨੂੰ ਖਤਰਾ ਹੈ ਵੀ ਸਿੰਘ ਕਿਤੇ ਆ ਨਾ ਜਾਣ, ਪਾਪੀ ਕੇ ਮਾਰਨੇ ਕੋ ਪਾਪ ਮਾਹ ਬਲੀ ਹੈ। ਉੱਥੇ ਰਹਿ ਤਹਾਂ ਡਰ ਤੋਂ ਨਾਲ, ਉਹ ਡਰ ਦੇ ਨਾਲ ਰਹਿੰਦਾ ਹੈ, ਭਾਵ ਆਪਣਾ ਬਚਾਅ ਕਰਨ ਵਾਸਤੇ ਉਹਨੇ ਪੂਰਾ ਪੂਰਾ ਬਚਾਅ ਕੀਤਾ ਹੋਇਆ, ਆਪਣੀ ਜਾਨ ਦੀ ਹਿਫਾਜ਼ਤ ਦੀਆਂ ਜਿੰਨੀਆਂ ਵੀ ਉਹ ਕਰਕੜਾਈਆਂ ਕਰ ਸਕਦਾ ਕਰਕੇ ਖੜਾ ਹੈ।
ਲਗ ਹਾਥੀ ਕੇ ਉੱਪਰ ਬਹਿ।
ਛੋਟੇ ਹਾਥੀ ਤੇ ਰਹਿੰਦਾ, ਬਹੁਤੇ ਉੱਚੇ ਹਾਥੀ ਤੇ ਨਹੀਂ, ਕਿਉਂਕਿ ਛੋਟੇ ਹਾਥੀ ਤੋਂ ਉਤਰ ਕੇ ਦੂਜੇ ਘੋੜੇ ਤੇ ਚੜ੍ਹਨਾ ਜੰਗ ਦੇ ਵਿੱਚ ਸੌਖਾ ਹੁੰਦਾ ਹੈ।
ਕਭੀ ਘੋੜਾ ਕਪਾਲ ਕੀ ਬਹਿ।
ਕਦੀ ਘੋੜੇ ਦੀ ਸਵਾਰੀ ਕਰ ਲੈਂਦਾ ਜਦੋਂ ਉਹਨੂੰ ਮਹਿਸੂਸ ਹੁੰਦਾ ਵੀ ਮੈਂ ਛੇਤੀ ਜਾਣਾ, ਕਦੀ ਪਾਲਕੀ ਦੇ ਵਿੱਚ ਆਰਾਮ ਨਾਲ ਵੀ ਜਾਂਦਾ ਆਉਂਦਾ ਹੈ।
ਰਖੇ ਚੁਫੇਰੇ ਪੈਦਲ ਕਣੀ।
ਦੀਵਾਨ ਲੱਖੂ ਨੇ ਆਪਣੇ ਆਲੇ ਦੁਆਲੇ ਪੈਦਲ ਫੌਜ ਦਾ ਬੜਾ ਘੇਰਾ ਬੰਨ ਕੇ ਰੱਖਿਆ ਹੋਇਆ।
ਫਿਰ ਅਸਵਾਰੀ ਫੌਜ ਜੈ ਬਣੀ।
ਪੈਦਲ ਸਵਾਰਾਂ ਤੋਂ ਬਾਅਦ ਉਹਨੇ ਘੋੜ ਸਵਾਰ ਵੀ ਲਾਏ ਹੋਏ ਨੇ।
ਆਗੇ ਰੱਖੇ ਊਠ ਜੰਬੂਰੇ।
ਅਗਲੇ ਪਾਸੇ ਉਹਨੇ ਊਠਾਂ ਦੇ ਉੱਤੇ ਜਿਹੜੀਆਂ ਬੰਦੂਕਾਂ ਫਿੱਟ ਕਰਕੇ ਚਲਾਈਆਂ ਜਾਂਦੀਆਂ ਨੇ, ਉਹ ਲੱਕੜ ਦਾ ਇੱਕ ਚ ਉਹਨਾਂ ਨੇ ਬਣਾਇਆ ਹੁੰਦਾ, ਉਹਦੇ ਵਿੱਚ ਤੋਪ ਫਿੱਟ ਕੀਤੀ ਹੁੰਦੀ, ਊਠ ਦੇ ਉੱਤੇ ਕਾਠੀ ਦੇ ਨਾਲ ਬੰਨੀ ਹੁੰਦੀ ਹੈ। ਉਹ ਜਿਹੜੀਆਂ ਊਠਾਂ ਵਾਲੇ ਜੰਬੂਰੇ ਹਨ, ਛੋਟੀਆਂ ਤੋਪਾਂ, ਉਹਦੀਆਂ ਉਹਨੇ ਬਹੁਤ ਸਾਰੀਆਂ ਪਾਲਾਂ ਅੱਗੇ ਆਪਣੀ ਹਿਫਾਜ਼ਤ ਲਈ ਖੜੀਆਂ ਕੀਤੀਆਂ ਹੋਈਆਂ ਨੇ।
ਅੱਗੇ ਤੋਪਣ ਕੀ ਵਿਦ ਪੂਰੇ,
ਉਸ ਤੋਂ ਅੱਗੇ ਤੋਪਖਾਨਾ ਉਹਦੇ ਕੋਲ ਬੜਾ ਤਗੜਾ ਲੜਨ ਵਾਸਤੇ ਰੱਖਿਆ ਹੋਇਆ।
ਦੋਹਰਾ ਸੁੱਖਾ ਸਿੰਘ ਸੋ ਨਾ ਟਰਿਓ ਕਰੀ ਤਿਸੇ ਪੈ ਦੌੜ।
ਪਰ ਸੁੱਖਾ ਸਿੰਘ ਕਿੱਥੇ ਟਲਣ ਵਾਲਾ ਸੀਗਾ, ਸੁੱਖਾ ਸਿੰਘ ਟਲਿਆ ਨਹੀਂ। ਉਹ ਕਹਿੰਦਾ ਮੈਂ ਤੇ ਚੱਲਿਆ ਲੱਖੂ ਨੂੰ ਮਾਰ ਕੇ ਹੀ ਆਵਾਂਗਾ। ਇਹ ਇਰਾਦਾ ਕਰਕੇ ਸੁੱਖਾ ਸਿੰਘ ਉਸ ਪਾਸੇ ਆਪਣਾ ਘੋੜਾ ਦੌੜਾ ਕੇ ਗਿਆ ਜਿੱਧਰ ਹਲਕਾਰਿਆ ਨੇ ਲੱਖੂ ਦੀ ਦਸ ਪਾਈ ਸੀ।
ਜੰਬੂਰੇ ਕਾ ਗੋਲਾ ਲੱਗਿਓ ਦਈ ਟਾਂਗ ਤਿਸ ਤੋੜ।
ਪਰ ਜਦੋਂ ਸੁੱਖਾ ਸਿੰਘ ਉਸ ਪਾਸੇ ਗਿਆ ਉਧਰੋਂ ਤੇ ਬੜੇ ਗੋਲੇ ਚੱਲ ਰਹੇ ਸਨ, ਅੱਗ ਵਰ ਰਹੀ ਸੀ। ਜੰਬੂਰੇ ਕਾ ਗੋਲਾ ਲੱਗਿਓ, ਜਿਹੜਾ ਊਂਠ ਦੇ ਉੱਤੇ ਜੰਬੂਰਾ ਹੁੰਦਾ ਉਹ ਐਡੀ ਸਾਰੀ ਤੋਪ ਹੁੰਦੀ ਹੈ, ਉਹਦੇ ਵਿੱਚ ਕੋਈ 2-4 ਕਿਲੋ ਦਾ ਭਾਰਾ ਗੋਲਾ ਪਾਇਆ ਜਾਂਦਾ ਹੈ, ਵੱਡਾ ਗੋਲਾ। ਇੱਕ ਵੱਡੀਆਂ ਤੋਪਾਂ ਹੁੰਦੀਆਂ ਤੇ ਬਹੁਤ ਭਾਰੇ ਗੋਲੇ ਹੁੰਦੇ ਆ, ਪਰ ਜਿਹੜੇ ਜੰਬੂਰੇ ਦੇ ਗੋਲੇ ਹੁੰਦੇ ਆ ਉਹ ਛੋਟੇ ਹੁੰਦੇ ਆ, ਪਰ ਫਿਰ ਵੀ 5-7 ਕਿਲੋ ਭਾਰ ਹੁੰਦਾ ਉਹਦੇ ਵਿੱਚ। ਉਹ ਸਾਰਾ ਹੀ ਸਿੱਕੇ ਦੇ ਬਣੇ ਹੁੰਦੇ ਗੋਲੇ। ਉਹ ਗੋਲਾ ਆ ਕੇ ਜਥੇਦਾਰ ਸੁੱਖਾ ਸਿੰਘ ਦੇ ਪੱਟ ਤੇ ਵੱਜਾ, ਘੋੜੇ ਦੇ ਚੜ੍ਹੇ ਦੇ, ਤੇ ਪੱਟ ਤੋਂ ਲੱਤ ਟੁੱਟ ਗਈ।
ਚੌਪਈ ਟੂਟੀ ਟੰਗ ਦੇ ਬੇਬਲ ਪਈ,
ਲੱਤ ਜਿਹੜੀ ਸੀ ਸਾਧ ਸੰਗਤ ਦੀ ਚੂਰ ਚੂਰ ਹੋ ਗਈ। ਹੱਡੀ ਜਿਹੜੀ ਸੀ ਨਾ ਪੱਟ ਜਦੋਂ ਸੁੱਖਾ ਸਿੰਘ ਦੀ ਟੁੱਟ ਗਈ, ਭਾਵ ਹੁਣ ਉਹ ਲੱਤ ਕੰਮ ਦੀ ਨਹੀਂ ਰਹੀ। ਉਸ ਐਡਾ ਵੱਡਾ ਯੋਧਾ, ਐਡਾ ਸ਼ਾਹ ਸਵਾਰ ਜੰਗ ਦੇ ਮੈਦਾਨ ਚ ਸੁੱਖਾ ਸਿੰਘ ਲਚਾਰ ਹੋ ਗਿਆ।
ਪਹੁੰਚ ਨਾ ਸਕਿਓ ਮਨ ਕੀ ਮਨ ਕਹੀ,
ਮਨ ਦੀ ਗੱਲ ਜਿਹੜੀ ਕਹੀ ਸੀ ਨਾ ਉਹ ਮਨ ਵਿੱਚ ਰਹਿ ਗਈ। ਸੁੱਖਾ ਸਿੰਘ ਲੱਖੂ ਤੱਕ ਪਹੁੰਚ ਨਹੀਂ ਸਕਿਆ, ਜੇ ਪਹੁੰਚ ਜਾਂਦਾ ਤਾਂ ਛੱਡਦਾ ਨਾ, ਬੜਾ ਫੁਰਤੀਲਾ ਸੀ। ਪਰ ਜੋ ਪਰਮੇਸ਼ਰ ਨੂੰ ਮਨਜ਼ੂਰ ਸੀਗਾ, ਸੁੱਖਾ ਸਿੰਘ ਦੀ ਲੱਤ ਪੱਟ ਦੇ ਕੋਲੋਂ ਟੁੱਟ ਗਈ।
ਲੀਨੀ ਟੰਗ ਹਨੇ ਸਿਓ ਬੰਦ,
ਹੌਸਲਾ ਬੜਾ ਸੀ ਉਹਦਾ। ਉਹਨੇ ਉਸੇ ਵੇਲੇ ਆਪਣੇ ਕਮਰ ਕਸੇ ਦਾ ਕੋਈ ਕੱਪੜਾ ਕੱਢਿਆ ਤੇ ਉਹ ਜਿਹੜੀ ਪੱਟ ਲੱਤ ਸੀ ਨਾ ਉਹ ਘੋੜੀ ਦੀ ਕਾਠੀ ਨਾਲ ਹੀ ਉੱਥੇ ਹੀ ਹੰਨੇ ਦੇ ਚੜ੍ਹਦੇ ਚੜ੍ਹਦੇ ਬੰਨ ਲਈ। ਉੱਤੇ ਹੀ ਘੋੜੇ ਦੇ ਆਪਣੀ ਲੱਤ ਨੂੰ ਖੱਬੇ ਪਾਸਿਓਂ ਉਹਨੇ ਲਾ ਕੇ ਨਾਲ ਤੇ ਘੋੜੇ ਦੇ ਕਾਠੀ ਦੇ ਨਾਲ ਹੀ ਉਹਨੂੰ ਜਕੜ ਬੰਦ ਮਾਰ ਲਿਆ।
ਅੱਗੇ ਲਗੇ ਨਾ ਚੜਨੋ ਫੰਦ,
ਹੁਣ ਅੱਗੇ ਜਾ ਨਹੀਂ ਸਕਿਆ ਜਿੱਧਰ ਉਹ ਜਾਣਾ ਚਾਹੁੰਦਾ ਸੀ ਨਾ ਲੱਖੂ ਵਾਲੇ ਪਾਸੇ, ਉਧਰ ਉਹਦਾ ਫਿਰ ਜਾਣ ਦਾ ਕੋਈ ਰਾਹ ਨਾਮ ਬਣਿਆ।
ਤਬੈ ਸੁੱਖਾ ਸਿੰਘ ਪਾਛੇ ਮੁੜਾ,
ਅਖੀਰ ਹਾਰ ਕੇ ਫਿਰ ਪਿਛਾ ਮੁੜਨਾ ਪਿਆ ਸੁੱਖਾ ਸਿੰਘ ਨੂੰ। ਲੱਤ ਟੁੱਟ ਗਈ,
ਕਭੀ ਮੁੜੈ ਕਭੀ ਹੋ ਰਹਿ ਖੜਾ।
ਪਰ ਉਹਦਾ ਗੁੱਸਾ ਇੰਨਾ ਸੀਗਾ, ਉਹਦਾ ਦਲੇਰੀ ਉਹਦੀ ਇੰਨੀ ਸੀ, ਕਦੀ ਪਿਛਾ ਜਾਂਦਾ ਸੀ ਫਿਰ ਖਲੋ ਕੇ ਦੇਖਦਾ ਸੀ, ਕਹਿੰਦਾ ਵੀ ਸ਼ਾਇਦ ਦਾਅ ਲੱਗ ਜਾਵੇ ਫਿਰ ਮੈਂ ਜਾ ਪਾਵਾਂ, ਇੰਨਾ ਉਹਦਾ ਹੌਸਲਾ ਸੀ ਸੁੱਖਾ ਸਿੰਘ ਦਾ।
ਤੋਪੀ ਸਿੰਘ ਹੀ ਰੱਖੇ ਹਥਿਆਰ,
ਫੇਰ ਵੀ ਸਾਰੇ ਸਿੰਘ ਉਹਦੇ ਨਾਲ ਜਿਹੜੇ ਸ਼ਸਤਰ ਧਾਰੀ ਉਹ ਲੜ ਰਹੇ ਤੇ ਉਹ ਆਪ ਵੀ ਲੜ ਰਿਹਾ ਸੀ। ਲੱਤ ਟੁੱਟਣ ਦੇ ਬਾਵਜੂਦ ਵੀ ਗੋਲੀ ਚਲਾ ਲੈਂਦਾ ਸੀ, ਤੀਰ ਚਲਾ ਲੈਂਦਾ ਸੀ।
ਹਟੋ ਤਪ ਕੇ ਬਲੈ ਸੰਭਾਰ,
ਭਾਈ ਸਾਹਿਬ ਜੀ ਲਿਖ ਰਹੇ ਨੇ ਹੱਠ ਤਪ ਦਾ ਜਿਹੜਾ ਇੱਕ ਮਹਾਂਪੁਰਸ਼ਾਂ ਦਾ ਯੋਧਿਆਂ ਦਾ ਸਿੰਘਾਂ ਦਾ ਹੁੰਦਾ ਨਾ ਪਹਿਰਾ, ਉਹ ਭਾਈ ਸੁੱਖਾ ਸਿੰਘ ਉਹਦੀ ਪ੍ਰਤੱਖ ਮੂਰਤੀ ਸੀਗੀ, ਇਹਨੂੰ ਕਹਿੰਦੇ ਹੱਠ ਤਪ। ਕਈ ਲੋਕ ਹੱਠ ਤਾਪ ਨੂੰ ਸਮਝਦੇ ਨਹੀਂ, ਕਹਿੰਦੇ ਪਤਾ ਨਹੀਂ ਹੱਠ ਤਾਪ ਕੀ ਹੁੰਦਾ, ਪੁੱਠੇ ਲਟਕਣਾ ਹੁੰਦਾ ਜਾਂ ਪਾਣੀ ਚ ਬਹਿ ਕੇ ਤਪ ਕਰਨਾ ਹੁੰਦਾ ਜਾਂ ਅੱਗ ਦੇ ਵਿੱਚ ਬਹਿ ਕੇ ਧੂਣੀਆਂ ਤਾਣਾ ਹੱਠ ਤਪ ਹੁੰਦਾ। ਖਾਲਸਾ ਜੀ ਆਹ ਹੱਠ ਤਪ ਹੁੰਦਾ ਜਿਹੜਾ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਕਰ ਰਹੇ ਮੈਦਾਨੇ ਜੰਗ ਦੇ ਵਿੱਚ। ਤੋਪ ਦੇ ਨਾਲ ਲੱਤ ਟੁੱਟ ਗਈ ਹੈ ਤੇ ਲੱਤ ਬੰਨ ਕੇ ਘੋੜੇ ਦੀ ਕਾਠੀ ਹੰਨੇ ਨਾਲ ਤੇ ਫੇਰ ਵੀ ਲੜ ਰਿਹਾ ਹੈ, ਕਿੱਡਾ ਉਹਦਾ ਹੌਸਲਾ ਹੈ। ਹਾਂਜੀ,
ਜਹਾਂ ਹੋਏ ਸਿੰਘਣ ਕੋ ਭੀੜ,
ਜਿੱਥੇ ਸਿੰਘਾਂ ਦੇ ਕੋਈ ਭੀੜ ਪੈਂਦੀ ਹੈ, ਸਿੰਘਾਂ ਦੇ ਕੋਈ ਮੁਸੀਬਤ ਪੈਂਦੀ ਹੈ,
ਕਈ ਸੋ ਟਾਹੇ ਜਾਏ ਸਰੀਰ,
ਉੱਥੇ ਜਾ ਕੇ ਸਿੰਘਾਂ ਦੀ ਉਹ ਮਦਦ ਕਰਦਾ ਹੈ, ਉੱਥੇ ਜਾ ਕੇ ਸਿੰਘਾਂ ਨੂੰ ਹੌਸਲਾ ਦਿੰਦਾ, ਘੋੜਾ ਦੜਾ ਕੇ ਤਗੜੇ ਰਹੋ ਸਿੰਘ, ਕੋਈ ਗੱਲ ਨੀ, ਕਹਿੰਦੇ ਆਪਾਂ ਇਹਨੂੰ ਲੱਖੂ ਨੂੰ ਛੱਡਦੇ ਨੀ, ਇੰਨਾ ਹੌਸਲਾ ਮਿਲ ਜਾਂਦਾ। ਸਿੰਘ ਕਹਿੰਦੇ ਸਾਡਾ ਜਥੇਦਾਰ ਕਿੱਡਾ ਦਲੇਰ ਹੈ ਤੇ ਉਹੀ ਤਾਂ ਤਗੜੇ ਹੋ ਕੇ ਲੜਨ ਲੱਗ ਜਾਂਦੇ ਆ।
ਔ ਸੁਣੋ ਅਬ ਅਗਲੀ ਬਾਤ,
ਹੁਣ ਅਗਲੀ ਗੱਲ ਹੋਰ ਸੁਣੋ, ਕੀ ਭਾਣਾ ਵਰਤਿਆ ਕਿੱਦਾਂ ਹੋਇਆ।
ਕਿਛ ਪਰਬਤ ਕਿਛ ਨਿਹਿਲ ਕਾਤ।
ਕੁਝ ਸਿੰਘ ਪਹਾੜ ਤੇ ਉੱਪਰ ਚੜ ਗਏ ਸਨ, ਜਿਵੇਂ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਵੀ 4,000 ਸਿੰਘ ਉੱਪਰ ਚੜੇ ਸਨ, ਜਿਨ੍ਹਾਂ ਚੋਂ ਬਹੁਤ ਸਾਰੇ ਉੱਪਰ ਵੱਖਰੀ ਵੱਖਰੀ ਥਾਵਾਂ ਤੇ ਘਿਰ ਕੇ ਮਾਰੇ ਗਏ। ਇਕੱਠੇ ਨਹੀਂ ਨਾ ਹੋ ਸਕੇ ਉੱਪਰ ਪਹਾੜਾਂ ਵਿੱਚ, ਪਹਾੜ ਦਾ ਰਸਤਾ ਇਹੋ ਜਿਹਾ ਹੁੰਦਾ, ਮਸੀਂ ਇੱਕ ਦੋ ਬੰਦੇ ਲੰਘਦੇ, ਕੋਈ 10 ਕਦਮ ਅੱਗੇ ਲੰਘ ਗਿਆ, ਕੋਈ ਪਿੱਛੇ, ਮੈਦਾਨ ਤਾਂ ਹੁੰਦਾ ਨਹੀਂ ਵੀ ਇਕੱਠੇ ਹੋ ਜਾਣ। ਉਹ ਸਿੰਘ ਵਿਚਾਰੇ ਉੱਪਰ ਬੜੀਆਂ ਮੁਸੀਬਤਾਂ ਚ ਮਾਰੇ ਗਏ। ਜਿਹੜੇ ਥੱਲੇ ਸਨ ਉਹ ਇਹ ਸੋਚੀ ਜਾਂਦੇ ਸਨ ਉੱਪਰ ਵਾਲੇ ਚਲੇ ਗਏ ਹੋਣਗੇ, ਉਹਨਾਂ ਨੇ ਤਾਂ ਇਹ, ਉਹਨਾਂ ਨੂੰ ਕੀ ਪਤਾ ਵੀ ਉੱਤੇ ਕੀ ਭਾਣਾ ਵਰਤ ਰਿਹਾ, 10 ਮੀਲ ਅੱਗੇ ਕੀ ਹੈ, ਉਸ ਤੋਂ 10 ਮੀਲ ਅੱਗੇ ਕੀ ਹੈ। ਜਦੋਂ ਇਹੋ ਜਿਹਾ ਸਮਾਂ ਹੁੰਦਾ, ਜੰਗ ਦਾ ਪਸਾਰਾ ਬਹੁਤ ਵੱਡਾ ਹੁੰਦਾ ਕਈ ਮੀਲਾਂ ਵਿੱਚ, ਔਰ ਬੰਦਾ ਜੇ ਦੌੜਦਾ ਉਸ ਵੇਲੇ ਫਿਰ ਉਹਦੇ ਮੀਲ ਥੋੜਾ ਮਿਣੇ ਜਾਂਦੇ ਆ, ਕਿੰਨੀ ਦੂਰ ਲੰਘ ਜਾਂਦਾ। ਏਦਾਂ ਉਹ ਸਿੰਘ ਖਿੰਡ ਗਏ ਉੱਪਰ ਵਾਲੇ, ਕੁਝ ਸਿੰਘ ਰਹਿ ਗਏ ਪਹਾੜ ਦੀ ਨੀਹਲ। ਨੀਹਲ ਕਹਿੰਦੇ ਜਿਹੜੀ ਪਹਾੜ ਦੀ ਤਰਾਈ ਹੁੰਦੀ ਹੈ, ਦੂਣ ਹੁੰਦੀ ਹੈ, ਪਹਾੜ ਦਾ ਥੱਲੇ ਵਾਲਾ ਇਲਾਕਾ, ਉੱਥੇ ਸਿੰਘ ਲੜ ਰਹੇ ਸਨ।
ਯੋਂ ਤਬ ਖਾਲਸੇ ਮਤਾ ਪਕਾਇਆ,
ਹੁਣ ਸਿੰਘਾਂ ਨੇ ਗੁਰਮਤਾ ਕੀਤਾ ਆਪਸ ਵਿੱਚ।
ਹਮ ਤੇ ਤੁਰਕ ਨਾ ਜਾਤ ਪਜਾਇਆ,
ਸਿੰਘਾਂ ਨੂੰ ਨਜ਼ਰ ਆ ਗਿਆ ਵੀ ਸਾਡੀ ਹਾਰ ਹੋਣੀ ਹੈ, ਇਹ ਤੁਰਕ ਜਿਹੜੇ ਆ ਸਾਡੇ ਤੋਂ ਹੁਣ ਜਿੱਤੇ ਨਹੀਂ ਜਾ ਸਕਦੇ, ਇਹਨਾਂ ਦੀ ਫੌਜ ਬਹੁਤ ਜ਼ਿਆਦਾ ਹੈ, ਅਸੀਂ ਇਹਨਾਂ ਦੇ ਸਾਹਮਣੇ ਆਟੇ ਦੇ ਲੂਣ ਦੇ ਬਰਾਬਰ ਵੀ ਨਹੀਂ ਹੈ।
ਇਹ ਬਹੁਤੇ ਹਮ ਹੈ ਅਤ ਥੋੜੇ,
ਇਹ ਬਹੁਤੇ ਨੇ ਅਸੀਂ ਥੋੜੇ ਹਾਂ।
ਭੁੱਖੇ ਹਮ ਓ ਭੁੱਖੇ ਕੋੜੇ,
ਇੱਕ ਅਸੀਂ ਰੋਟੀ ਖਾਧੀ, ਕਈ ਦਿਨ ਹੋ ਗਏ ਭੁੱਖੇ ਹਾਂ, ਪਾਣੀ ਦਾ ਘੁੱਟ ਵੀ ਕਿਸੇ ਨੂੰ ਪੀਣ ਨੂੰ ਮਿਲਦਾ, ਕਿਸੇ ਨੂੰ ਨਹੀਂ ਮਿਲਦਾ ਉੱਥੇ, ਤੇ ਉਧਰੋਂ ਘੋੜਿਆਂ ਨੂੰ ਵੀ ਕਈ ਦਿਨ ਹੋ ਗਏ, ਖੁਰਾਕ ਨਹੀਂ ਮਿਲੀ, ਦਾਣਾ ਨਹੀਂ ਮਿਲਿਆ, ਤੇ ਘੋੜੇ ਵੀ ਭੁੱਖੇ ਹਨ।
ਅਬ ਹਮ ਇਮਤੇ ਜਾਵੇਂ ਪਾਜ,
ਹੁਣ ਦਾ ਇਹ ਤਰੀਕਾ ਹੈ ਕਿ ਅਸੀਂ ਇੱਥੋਂ ਕਿਸੇ ਤਰੀਕੇ ਨਾਲ ਆਪਣੀ ਜਾਨ ਬਚਾ ਕੇ ਭੱਜੀਏ।
ਸੁਧੇ ਹੋਏ ਫਿਰ ਕਰ ਹੈ ਕਾਜ,
ਜਦੋਂ ਥੋੜੇ ਦਿਨਾਂ ਚ ਸਾਨੂੰ ਆਰਾਮ ਮਿਲ ਜਾਏਗਾ, ਸਾਡੀ ਤਾਕਤ ਬਣ ਜਾਏਗੀ, ਫਿਰ ਅਸੀਂ ਇਹਨਾਂ ਦੁਸ਼ਟਾਂ ਨੂੰ ਸੋਧਾ ਲਾਵਾਂਗੇ।
ਚਾਰੋ ਕੁੰਟਨ ਕੋ ਭੱਜ ਜਾਵ,
ਹੁਣ ਚਾਰੇ ਪਾਸੇ ਜਿੱਧਰ ਜਿੱਧਰ ਰਾਹ ਹੈ ਉਧਰ ਭੱਜ ਜਾਈਏ, ਦੁਸ਼ਮਣ ਵੀ ਖਿੰਡ ਜਾਏਗਾ ਤੇ ਅਸੀਂ ਵੀ ਆਪਣੀਆਂ ਜਾਨਾਂ ਬਚਾ ਲਵਾਂਗੇ।
ਅਬ ਤੋਂ ਨੱਠ ਕਰ ਵਕਤ ਲੰਘਾਵ,
ਉਹਦਾ ਨੱਠ ਕੇ ਹੀ ਬਚਣਾ ਹੈ, ਇਹੀ ਤਰੀਕਾ ਹੈ ਲੜਾਈ ਦੇ 2.5 ਫੱਟਾਂ ਵਿੱਚੋਂ।
ਹਮਕੋ ਨੱਠਣਾ ਗੁਰੂ ਬਤਾਇਆ,
ਸਾਡੇ ਗੁਰੂ ਸਾਹਿਬ ਨੇ ਜੰਗ ਦੇ ਵਿੱਚ ਨੱਠਣ ਦੇ ਬਾਰੇ ਦਸਮ ਗ੍ਰੰਥ ਦੇ ਵਿੱਚ ਨੀਤੀਆਂ ਲਿਖੀਆਂ ਹੋਈਆਂ ਨੇ, ਸਾਰੀਆਂ ਗੱਲਾਂ ਦਸਮ ਪਾਤਸ਼ਾਹ ਦੀ ਬਾਣੀ ਚ ਆਉਂਦੀਆਂ ਵੀ ਕਿੱਥੇ ਲੜਨਾ ਹੈ, ਕਿੱਥੇ ਬਚਾ ਕਰਨਾ ਹੈ, ਕਿਵੇਂ ਦੁਸ਼ਮਣ ਨੂੰ ਮਾਰਨਾ, ਕਿਵੇਂ ਆਪਣਾ ਬਚਾ ਕਰਨਾ, ਤੇ ਉਹਦੇ ਵਿੱਚ ਕ੍ਰਿਸ਼ਨ ਭਗਵਾਨ ਦਾ ਜੰਗ ਚੋਂ ਜਿਹੜਾ ਹਾਰ ਕੇ ਭੱਜਣ ਦਾ ਸੀਨ ਹੈ ਉਹ ਕੀ ਹੈ। ਜਦੋਂ ਕਾਲ ਜਮਨ ਦੇ ਅੱਗੇ ਭਗਵਾਨ ਦੌੜਦੇ ਹੈ ਤੇ ਉਹ ਕਾਲ ਜਮਨ ਬੜੇ ਹੰਕਾਰ ਨਾਲ ਪਿੱਛਾ ਕਰਦਾ, ਅਖੀਰ ਕਾਲ ਜਮਨ ਮਾਰਿਆ ਜਾਂਦਾ, ਭਗਵਾਨ ਨਿਕਲ ਆਉਂਦੇ ਉਹਦੇ ਵਿੱਚੋਂ। ਇਹ ਰਣ ਦੀ ਨੀਤੀ ਹੈ ਜਿਹੜੀ ਸਤਿਗੁਰੂ ਕਲਗੀਆਂ ਵਾਲੇ ਨੇ ਆਪਣੀ ਬਾਣੀ ਚ ਦੱਸੀ ਹੈ।
2.5 ਫੱਟ ਮੈਂ ਫੱਟ ਗਿਣਾਇਆ,
2.5 ਫੱਟਾਂ ਵਿੱਚੋਂ ਲੜਾਈ ਦੇ ਜਿਹੜਾ ਅੱਧਾ ਫੱਟ ਇਹੀ ਹੁੰਦਾ, 1 ਫੱਟ ਹੁੰਦਾ ਲੜਾਈ ਦਾ ਕਿ ਦੁਸ਼ਮਣ ਨਾਲ ਸੁਲਾਹ ਕਰ ਲੈਣੀ, ਦੂਜਾ ਹੁੰਦਾ ਦੁਸ਼ਮਣ ਨੂੰ ਪੈਸੇ ਦੇ ਦੇਣੇ, ਦਾਮ ਦੇ ਦੇਣਾ, ਤੀਜਾ ਹੁੰਦਾ ਦੌੜ ਜਾਣਾ। ਇਹ ਲੜਾਈ ਦੇ 2.5 ਫੱਟ ਹੁੰਦੇ ਹੈ ਜਿਹੜੇ ਅਸਲ ਅੰਦਰ ਦੀ ਭੇਦ ਦੀ ਗੱਲ ਹੈ। ਹਾਂਜੀ,
ਦੈਤਨ ਕੇ ਦੇਵਤੇ ਭੱਜ ਗਏ,
ਦੇਖੋ ਕਥਾ ਮਹਾਰਾਜ ਨੇ ਦਸਮ ਦੇ ਵਿੱਚ ਬਹੁਤ ਸਾਰੀ ਲਿਖੀ ਹੈ। ਗਏ ਦੇਵਤੇ ਭਾਜ, ਚੰਡੀ ਚਰਿੱਤਰ ਦੇ ਵਿੱਚ ਬਚਨ ਆਉਂਦਾ ਦਸਮ ਪਾਤਸ਼ਾਹ ਦੀ ਬਾਣੀ ਚ, ਜਦੋਂ ਵੇਖਿਆ ਦੇਵਤਿਆਂ ਨੇ ਦੈਂਤਾਂ ਦੀ ਫੌਜ ਬਹੁਤ ਜ਼ਿਆਦਾ ਹੈ, ਉਥੋਂ ਭੱਜ ਗਏ, ਮੈਦਾਨ ਛੱਡ ਕੇ ਪਰੇ ਹੋ ਗਏ, ਫਿਰ ਤਾਕਤ ਇਕੱਠੀ ਕਰਕੇ ਚੰਡੀ ਨੂੰ ਲੈ ਕੇ ਫਿਰ ਆ ਗਏ ਲੜਨ ਵਾਸਤੇ। ਇਹ ਤਾਂ ਨਹੀਂ ਵੀ ਸਾਹਮਣੇ ਮਾਰੀ ਜਾਣਾ ਹੈ, ਜੇ ਆਪਾਂ ਮਾਰੀ ਗਏ ਦੁਸ਼ਮਣ ਦਾ ਰਾਹ ਸਾਫ਼ ਹੈ, ਫਿਰ ਤਾਂ ਫਿਰ ਦੁਸ਼ਮਣ ਨੂੰ ਕੌਣ ਖਤਮ ਕਰੇਗਾ। ਇਸ ਕਰਕੇ ਲੜਾਈ ਲੰਮੀ ਸਮਾਂ ਲੜਨੀ ਇਹ ਰਾਜਨੀਤੀ ਹੈ, ਇਹ ਰਣਨੀਤੀ ਹੈ। ਸਿੰਘਾਂ ਨੇ ਆਪਸ ਵਿੱਚ ਫਿਰ ਇਹ ਗੁਰਮਤਾ ਕੀਤਾ,
ਆਪਣੋ ਦੇਸ਼ ਲੇਤ ਫਿਰ ਪੈ,
ਦੇਵਤੇ ਇੱਕ ਵਾਰੀ ਭੱਜ ਗਏ, ਇਹ ਵਿਚਾਰਿਓ ਮਨ ਵਿਖਿਆ ਲੇਹੇ ਸ਼ਿਵਾ ਤੇ ਰਾਜ ਪਾਤਸ਼ਾਹੀ। 10ਵੀਂ ਕਲਗੀਧਰ ਜੀ ਦਾ ਦੋਹਰਾ ਹੈ ਚੰਡੀ ਚਰਿੱਤਰ ਵਿੱਚ ਮਹਾਰਾਜ ਨੇ ਲਿਖਿਆ, ਉਹ ਕਹਿੰਦੇ ਉਹਨਾਂ ਨੇ ਮਨ ਚ ਵਿਚਾਰ ਕੀਤੀ ਜੇ ਅੱਜ ਮਰ ਕੇ ਕੁਛ ਨੀ ਮਿਲਣਾ ਤੇ ਜੇ ਅੱਜ ਨਿਕਲ ਗਏ ਫੇਰ ਇਹਨਾਂ ਕੋਲੋਂ ਰਾਜ ਖੋਹ ਲਵਾਂਗੇ।
ਕਿਸ਼ਨ ਆਪ ਲੁਕ ਗਏ ਕਈ ਵਾਰ।
ਕ੍ਰਿਸ਼ਨ ਜੀ ਕਈ ਵਾਰੀ ਲੁਕ ਕੇ ਜਾਨ ਬਚਾਈ। ਰਣਨੀਤੀ ਹੈ, ਜੰਗ ਦੇ ਵਿੱਚ ਕਰਨਾ ਪੈਂਦਾ, ਦੁਸ਼ਮਣ ਬਹੁਤ ਜ਼ਿਆਦਾ, 24 ਖੂਣੀਆਂ ਫੌਜ ਲੈ ਕੇ ਕਾਲ ਜਮਨ ਤੇ ਜਰਾਸੰਧ ਆਉਂਦੇ ਸੀ, ਤੇ ਉਹਨਾਂ ਦੇ ਨਾਲ ਯੁੱਧ ਕਰਨ ਲਈ ਕ੍ਰਿਸ਼ਨ ਜੀ ਨੂੰ ਕਈ ਨੀਤੀਆਂ ਵਰਤਾਣੀਆਂ ਪਈਆਂ।
ਪੈ ਜੋ ਆਪ ਵਿਸ਼ਨ ਅਵਤਾਰ,
ਦੇਖੋ ਜਿਹੜੇ ਭਗਵਾਨ ਵਿਸ਼ਨੂੰ ਦਾ ਅਵਤਾਰ ਸਨ ਸ੍ਰੀ ਕ੍ਰਿਸ਼ਨ ਜੀ, ਉਹਨਾਂ ਨੂੰ ਵੀ ਆਪਣੇ ਜੰਗ ਦੇ ਵਿੱਚ ਦੁਸ਼ਮਣ ਨੂੰ ਹਰਾਉਣ ਵਾਸਤੇ ਇਹ ਨੀਤੀ ਵਰਤਣੀ ਪਈ।
ਪਸ਼ਮੰਤਰ ਤੇ ਸ਼ਿਵ ਗਏ ਭਾਜ,
ਇੱਕ ਵਾਰੀ ਪਸ਼ਮਾਂਗਦ ਦੈਂਤ ਤੋਂ ਸ਼ਿਵ ਜੀ ਭੱਜ ਗਏ ਸਨ। ਇਹ ਕਥਾ ਇਸ ਤਰ੍ਹਾਂ ਹੁੰਦੀ, ਪਸ਼ਮਾਂਗਦ ਦੈਂਤ ਨੇ ਸ਼ਿਵ ਜੀ ਦੀ ਬੜੀ ਸੇਵਾ ਕੀਤੀ, ਬੜਾ ਖੁਸ਼ ਕੀਤਾ ਸ਼ਿਵ ਜੀ ਨੂੰ। ਸ਼ਿਵ ਜੀ ਖੁਸ਼ ਹੋ ਕੇ ਕਹਿਣ ਲੱਗੇ ਵਰ ਮੰਗ ਲੈ। ਉਹਦਾ ਮਨ ਬੇਈਮਾਨ ਹੋ ਗਿਆ ਵੀ ਮੈਂ ਸ਼ਿਵ ਜੀ ਨੂੰ ਮਾਰ ਕੇ ਤੇ ਪਾਰਵਤੀ ਖੋ ਲਵਾਂ। ਭਗਵਾਨ ਕਹਿੰਦੇ ਵਰ ਮੰਗ, ਕਹਿੰਦਾ ਵਰ ਦਿਓਗੇ? ਕਹਿੰਦੇ ਤੈਨੂੰ ਕਹਿ ਦਿੱਤਾ ਜੋ ਮੰਗੇਗਾ ਦੇ ਦਿਆਂਗੇ। ਕਹਿੰਦਾ ਫਿਰ ਇਹ ਵਰ ਦਿਓ, ਮੈਂ ਜਿਹਦੇ ਸਿਰ ਤੇ ਹੱਥ ਰੱਖਾਂ ਉਹ ਭਸਮ ਹੋ ਜੇ, ਜਿਹਦੇ ਸਿਰ ਤੇ ਮੈਂ ਹੱਥ ਰੱਖਾਂ ਉਹ ਮਰ ਜਾਵੇ। ਭਗਵਾਨ ਭੋਲੇਨਾਥ ਕਹਿੰਦੇ ਠੀਕ ਹੈ, ਤਥਾਸਤੂ, ਇੱਦਾਂ ਹੀ ਹੋਵੇਗਾ। ਸ਼ਕਤੀ ਮਿਲ ਗਈ ਪਸ਼ਮਾਂਗਦ ਨੂੰ, ਉਹ ਦੌੜ ਪਿਆ ਸ਼ਿਵ ਜੀ ਦੇ ਸਿਰ ਤੇ ਹੱਥ ਰੱਖਣ ਨੂੰ, ਵੀ ਇਹਦੇ ਸਿਰ ਤੇ ਹੱਥ ਰੱਖ ਕੇ ਇਹਦਾ ਹੀ ਕੰਮ ਕਰਦੇ ਹਾਂ। ਸ਼ਿਵ ਜੀ ਅੱਗੇ ਅੱਗੇ ਤੇ ਪਸ਼ਮਾਂਗਦ ਪਿੱਛੇ ਪਿੱਛੇ ਦੌੜੇ। ਅਖੀਰ ਜਾ ਕੇ ਜਦੋਂ ਸ਼ਿਵ ਜੀ ਨੇ ਵੇਖਿਆ ਵੀ ਹੁਣ ਕੋਈ ਚਾਰਾ ਨਹੀਂ, ਆਪਣਾ ਸਿਰ ਪਹਾੜ ਦੇ ਵਿੱਚ ਧੁੰਨ ਦਿੱਤਾ, ਗੁਫਾ ਦੇ ਵਿੱਚ, ਵੀ ਸਿਰ ਤੇ ਹੱਥ ਨਾ ਰੱਖੇ, ਸਿਰ ਲੁਕਾ ਲਿਆ ਪੱਥਰ ਦੇ ਪਹਾੜ ਦੇ ਵਿੱਚ। ਪਾਰਵਤੀ ਨੂੰ ਪਤਾ ਲੱਗਾ, ਉਹ ਆ ਗਈ ਪਿੱਛੋਂ, ਕਹਿੰਦੀ ਕੀ ਗੱਲ, ਕਿਉਂ, ਇਹ ਕੀ ਹੋ ਰਿਹਾ? ਉਹ ਪਾਰਵਤੀ ਨੂੰ ਜਾਣਦਾ ਸੀ, ਉੱਥੇ ਰਹਿੰਦਾ ਸੀ, ਸੇਵਾ ਕਰਦਾ ਸੀ। ਕਹਿਣ ਲੱਗਾ ਮੈਂ ਇਹਨੂੰ ਮਾਰਨਾ ਤੇ ਤੇਰੇ ਨਾਲ ਸ਼ਾਦੀ ਕਰਾਉਣੀ ਹੈ। ਉਹ ਕਹਿਣ ਲੱਗੀ ਸ਼ਾਦੀ ਤਾਂ ਤੂੰ ਮੇਰੇ ਨਾਲ ਕਰਾ ਲਈ, ਪਰ ਇਹ ਦੱਸ ਵੀ ਇਹਨੂੰ ਮਾਰੇਗਾ ਕਿਵੇਂ, ਕਿਵੇਂ ਮਾਰੇਗਾ? ਪਾਰਵਤੀ ਦੀ ਗੱਲ ਸੁਣ ਕੇ ਕਹਿਣ ਲੱਗਾ ਮੈਂ ਇਹਨੂੰ ਮਾਰਾਂਗਾ, ਇਹਦੇ ਸਿਰ ਤੇ ਹੱਥ ਰੱਖਾਂਗਾ, ਇਹਨੇ ਮੈਨੂੰ ਵਰ ਦਿੱਤਾ, ਇਹਦੇ ਕੋਲ ਵਰ ਲਿਆ, ਮੈਂ ਇਹਦੇ ਵਰ ਨਾਲ ਇਹਨੂੰ ਮਾਰ ਦਿਆਂਗਾ, ਭਸਮ ਕਰ ਦਿਆਂਗਾ। ਉਹ ਕਹਿੰਦੀ ਯਾ ਬੌਰਾ ਤੇ ਤੈਂ ਕਿਆ ਵਰ ਲਿਓ? ਉਹ ਭੋਲਿਆ, ਇਹ ਤਾਂ ਸੁੱਖਾ ਸਖਾ ਪੀ ਕੇ ਬੋਲ ਛੱਡਦਾ, ਇਵੇਂ ਹੀ ਹੋਵੇਗਾ ਤਥਾ ਅਸਤੂ, ਇਹਦੇ ਆਖਿਆ ਕੁਛ ਨਹੀਂ ਹੋਣਾ, ਇਹਦੇ ਬੋਲਾ ਮਸਤਾਨਾ, ਇਹਦੇ ਕਹਿ ਦਿੰਦਾ ਵੀ ਠੀਕ ਹੈ ਤੇ ਤੇਰੇ ਵਰਗੇ ਗੱਲਾਂ ਚ ਆ ਜਾਂਦੇ ਆ, ਇਹਦੇ ਵਰ ਵੁਰ ਨਾਲ ਕੀ ਹੋ ਚੱਲਿਆ? ਯਾ ਬੌਰਾ ਤੇ ਕਿਆ ਵਰ ਦੀਓ? ਕੀ ਇਹਨੇ ਵਰ ਦੇਦਾ ਤੈਨੂੰ? ਇਹ ਕੁਛ ਨਹੀਂ ਹੋਣਾ, ਤੂੰ ਆਪਣੇ ਸਿਰ ਤੇ ਹੱਥ ਰੱਖ ਕੇ ਦੇਖ ਜਰਾ। ਉਹਨੇ ਇੱਕਦਮ ਆਪਣੇ ਸਿਰ ਤੇ ਹੱਥ ਰੱਖਿਆ, ਆਪ ਹੀ ਭਸਮ ਹੋ ਗਿਆ। ਭਾਈ ਰਤਨ ਸਿੰਘ ਜੀ ਪੰਗੂ ਲਿਖ ਰਹੇ ਨੇ ਵੀ ਜੇ ਲੋੜ ਪਈ ਸੀ ਤੇ ਸ਼ਿਵ ਜੀ ਨੂੰ ਵੀ ਦੌੜਨਾ ਪਿਆ ਸੀ ਮੈਦਾਨ ਵਿੱਚੋਂ।
ਫਿਰ ਆਪਣੋ ਕਰ ਲੀਨੋ ਕਾਜ,
ਫਿਰ ਉਹਨੇ ਟਾਈਮ ਮਿਲ ਗਿਆ, ਇਹਨੇ ਨੂੰ ਪਾਰਵਤੀ ਆ ਗਈ, ਆਪਣਾ ਕੰਮ ਸਿੱਧ ਕਰ ਲਿਆ, ਦੁਸ਼ਮਣ ਮਾਰ ਦਿੱਤਾ, ਤੇ ਜੇ ਸ਼ਿਵ ਜੀ ਉੱਥੇ ਖਲੋਤਾ ਰਹਿੰਦਾ ਤੇ ਉਹ ਆ ਕੇ ਸਿਰ ਤੇ ਰੱਖਦਾ ਹੱਥ ਤੇ ਮਾਰਿਆ ਜਾਂਦਾ ਸ਼ਿਵ ਜੀ, ਉਹ ਤਾਂ ਫਿਰ ਕੋਈ ਫਾਇਦਾ ਥੋੜਾ ਸੀ ਉਸ ਗੱਲ ਦਾ। ਦੁਸ਼ਮਣ ਨਾਲ ਉਹੀ ਚਾਲ ਚੱਲਣੀ ਪੈਂਦੀ ਜਿਹੜੀ ਦੁਸ਼ਮਣ ਚੱਲਦਾ ਹੋਵੇ। ਹਾਂਜੀ,
ਦੋਹਰਾ ਸੁਖਾ ਸਿੰਘ ਤਖਾਨ ਥੋ ਜੋ ਕੰਬੋ ਮਾੜੀ ਵਾਲ।
ਇਹ ਸੁਖਾ ਸਿੰਘ ਤਰਖਾਣ ਬਰਾਦਰੀ ਚੋਂ, ਪਿੰਡ ਇਹਦਾ ਸੀਗਾ ਮਾੜੀ ਕੰਬੋਕੀ, ਇਹ ਮਾਝੇ ਚ ਪਿੰਡ ਹੈ, ਮਾੜੀ ਕੰਬੋਕੀ, ਕੰਬੋ ਕੰਬੋਆਂ ਦੀ ਮਾੜੀ, ਏਦਾਂ ਕਰਕੇ ਪਿੰਡ ਹੈ ਮਾੜੀ ਕੰਬੋਕੀ, ਉਥੋਂ ਦਾ ਸੀਗੇ। ਤੇ ਸਾਧ ਸੰਗਤ ਜੀ, ਇਹ ਜਦੋਂ ਬਾਬਾ ਸ਼ਾਮ ਸਿੰਘ ਜੀ ਦੇ ਨਾਲ ਰਲਿਆ ਸੀਗਾ ਨਾਰਲੇ ਵਾਲੇ, ਉਸੇ ਇਲਾਕੇ ਦੀ ਨਾਰਲਾ ਪਿੰਡ ਹੈ, ਉਥੋਂ ਦੇ ਸੀ ਸ਼ਾਮ ਸਿੰਘ, ਬੁੱਢੇ ਦਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਦੇ ਸੁਨਹਿਰੀਏ ਗੁਰੂ ਭਾਈ, ਇੱਕ ਟਾਈਮ ਤੇ ਅੰਮ੍ਰਿਤ ਇਕੱਠਾ ਛਕਣ ਵਾਲੇ ਨੂੰ ਸੁਨਹਿਰੀਏ ਕਹਿੰਦੇ ਆ। ਤੇ ਸ਼ਾਮ ਸਿੰਘ ਜੀ ਦੇ ਨਾਲ ਬਹੁਤ ਪ੍ਰੇਮ ਸੀ, ਨਵਾਬ ਕਪੂਰ ਸਿੰਘ ਦੇ ਹੱਥੋਂ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਹਨਾਂ ਨੂੰ ਅੰਮ੍ਰਿਤ ਛਕਾਇਆ। ਤੇ ਸੁਖਾ ਸਿੰਘ ਜਦੋਂ ਸਿੰਘਾਂ 'ਚ ਰਲ ਗਿਆ ਤੇ ਲੋਕਾਂ ਨੇ, ਆਂਢੀਆਂ ਗੁਆਂਢੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਮਾਪਿਆਂ ਨੂੰ ਵੀ ਤੁਸੀਂ ਤਾਂ ਬਹੁਤ ਮਾੜਾ ਕੀਤਾ, ਤੁਹਾਡਾ ਬੱਚਾ ਸਿੱਖ ਬਣ ਗਿਆ, ਜੇ ਕਿਤੇ ਮਾਰਿਆ ਗਿਆ ਤੁਹਾਡਾ ਸਾਰਾ ਟੱਬਰ ਹੀ ਸਰਕਾਰ ਨੇ ਕਹਾਣੀ ਕਰ ਦੇਣਾ, ਇਹਨੂੰ ਬਚਾਓ ਕਿਸੇ ਤਰ੍ਹਾਂ। ਉਧਰੋਂ ਪੁਲਿਸ ਵਾਲੇ ਫੌਜ ਵਾਲੇ ਪਿੰਡਾਂ 'ਚ ਸੂਈਆਂ ਲੈਂਦੇ, ਘਰਾਂ 'ਚ ਕਹਿ ਜਾਂਦੇ ਸਨ ਵੀ ਜੇ ਕੋਈ ਤੁਹਾਡਾ ਬੱਚਾ ਸਿੱਖ ਬਣਿਆ ਤੇ ਉਹਨੂੰ ਸਮਝਾ ਲਓ, ਨਹੀਂ ਤਾਂ ਅਸੀਂ ਉਹਨੂੰ ਫੜ ਕੇ ਲੈ ਜਾਣਾ। ਉਹ ਪਿੰਡ ਵਾਲਿਆਂ ਨੂੰ ਧਮਕੀ ਵੀ ਦੇ ਕੇ ਗਏ ਸਨ ਦੋ ਚਾਰ ਦਿਨ ਪਹਿਲਾਂ, ਤੇ ਸੁੱਖਾ ਸਿੰਘ ਘਰ ਆ ਗਿਆ। ਸੁੱਖਾ ਸਿੰਘ ਦੇ ਸੁੱਤੇ ਪਏ ਦੇ ਕੇਸ ਉਹਨਾਂ ਨੇ ਘਰ ਵਾਲਿਆਂ ਨੇ ਕੱਟ ਦਿੱਤੇ, ਮਾਪਿਆਂ ਨੇ, ਮਾਂ ਬਾਪ ਨੇ ਕੇਸ ਦੇ। ਜਦੋਂ ਕੇਸ ਕੱਟੇ ਤੇ ਜਦੋਂ ਉੱਠਿਆ ਸੁੱਖਾ ਸਿੰਘ, ਸਿਰ ਤੇ ਹੱਥ ਮਾਰਿਆ ਤੇ ਸਾਧ ਸੰਗਤ ਦੀ ਕੇਸ ਕੋਈ ਨਹੀਂ, ਉਹਨੂੰ ਸਮਝ ਆਈ। ਉਹਨੇ ਜਾ ਕੇ ਖੂਹ 'ਚ ਛਾਲ ਮਾਰਤੀ ਵੀ ਮੈਂ ਮਰ ਜਾਵਾਂ, ਮੇਰੇ ਕੇਸ ਕੱਟ ਦਿੱਤੇ ਆ। ਖੂਹ 'ਚ ਛਾਲ ਮਾਰ ਦਿੱਤੀ, ਪਿੰਡ ਸਾਰਾ ਇਕੱਠਾ ਰੌਲਾ ਪਾਈ ਜਾਣੇ, ਬਾਹਰ ਆ ਜਾ ਬਾਹਰ ਆ ਜਾ। ਉਹ ਕਹਿੰਦੇ ਮੈਂ ਤੇ ਖੂਹ 'ਚ ਮਰਨਾ। ਇਹਨਾਂ ਨੂੰ ਇੱਕ ਸਿਆਣਾ ਸਿੰਘ ਆ ਗਿਆ ਉੱਥੇ, ਉਹ ਕਹਿੰਦਾ ਸੁੱਖਾ ਸਿੰਘ ਤੂੰ ਮਰਨਾ ਹੀ ਹੈ ਨਾ, ਤੇ ਦੁਸ਼ਮਣ ਨਾਲ ਲੜ ਕੇ ਮਰ, ਕਿਸੇ ਨੂੰ ਮਾਰ ਕੇ ਮਰ, ਏਦਾਂ ਥੋੜਾ ਮਰੀਦਾ ਹੁੰਦਾ। ਆ ਮੈਂ ਤੈਨੂੰ ਦੁਬਾਰਾ ਅੰਮ੍ਰਿਤ ਛਕਵਾਵਾਂ। ਉਹਨੇ ਬਾਹਰ ਕੱਢ ਲਿਆ, ਸੁੱਖਾ ਸਿੰਘ ਨੂੰ ਬਚਾ ਲਿਆ ਖੂਹ ਚੋਂ। ਪਿੰਡ ਦੇ ਨੰਬਰਦਾਰ ਦਾ ਨੌਕਰ ਘੋੜੀ ਨੂੰ ਪਾਣੀ ਪਿਆਉਣ ਲਈ ਜਾਂਦਾ ਸੀਗਾ। ਪਿੰਡ ਦੇ ਚੌਧਰੀ ਦੀ ਘੋੜੀ ਸੀ, ਉਹ ਘੋੜੀ ਲਈ ਜਾਂਦਾ ਸੀ ਤੇ ਸੁੱਖਾ ਸਿੰਘ ਦੀ ਪਈ ਨਜ਼ਰ। ਉਹ 16 ਸਾਲਾਂ ਦਾ ਸੀ ਸੁੱਖਾ ਸਿੰਘ, ਉਦੋਂ ਬੜਾ ਫੁਰਤੀਲਾ ਸੀਗਾ। ਜਾ ਕੇ ਮਾਰੀ ਛਾਲ, ਘੋੜੀ ਖੋ ਕੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਪਹੁੰਚਿਆ, ਦੁਬਾਰਾ ਅੰਮ੍ਰਿਤ ਛਕ ਲਿਆ। ਇਹਨੇ ਉਹ ਕਾਰਨਾਮੇ ਕੀਤੇ ਜਿਹੜੇ ਪੰਥ ਵਿੱਚ ਬੜੇ ਬੜੇ ਸਿਖਰ ਦੇ ਕੰਮ ਸੀ। ਮੱਸੇ ਲੰਗੜ ਦਾ ਸਿਰ ਵੱਢਣਾ ਕਿਹੜਾ ਸੌਖਾ ਕੰਮ ਸੀ, ਉਹਨੂੰ ਵੱਢਣ ਲਈ ਉੱਥੋਂ ਬੀਕਾਨੇਰ ਤੋਂ ਆ ਗਿਆ। ਹੋਰ ਇਹਨੇ ਬੜੇ ਬੜੇ ਕੰਮ ਤਗੜੇ ਕੀਤੇ। ਸੋ ਸੁੱਖਾ ਸਿੰਘ ਬਹੁਤ ਦਲੇਰ ਸੀਗਾ, ਉਹਦੇ ਬਾਰੇ ਹੁਣ ਲਿਖ ਰਹੇ ਨੇ। ਸੁੱਖਾ ਸਿੰਘ ਕਹਿੰਦਾ ਬਈ ਆਪਾਂ ਹੁਣ ਖਾਲਸਾ ਜੀ ਪੰਥ ਨੂੰ ਬਚਾਈਏ ਜਿਵੇਂ ਕਿਵੇਂ।
ਲੱਖੂ ਕੇ ਸਨਮੁਖ ਰਹਿ ਬੰਨੇ ਸਿੰਘਲ ਨਾਲ
ਨਾਲ ਸਿੰਘਾਂ ਨੂੰ ਲੈ ਕੇ ਸੁੱਖਾ ਸਿੰਘ ਲੱਖੂ ਵੱਲ ਨਿਗਾਹ ਕਰ ਰਿਹਾ ਵੀ ਜੇ ਕਿਤੇ ਲੱਖੂ ਟੱਕਰ ਜਾਵੇ ਤੇ ਜਾਂਦੇ ਹੱਥ ਮੈਂ ਉਹਨੂੰ ਝਟਕਾ ਕੇ ਲੰਘ ਜਾਵਾਂ।
ਤੋ ਪਈ ਤਵੇ ਖਾਲਸੇ ਐਸ ਟਹਿਰਾਈ।
ਸਾਧ ਸੰਗਤ ਜੀ ਸਿੰਘਾਂ ਨੇ ਸਾਰਿਆਂ ਨੇ ਸਿਆਣਿਆਂ ਨੇ ਇਹ ਫੈਸਲਾ ਕਰ ਲਿਆ
ਆਪ ਆਪਣੀ ਔਰਤ ਕਾਈ
ਬਈ ਹੁਣ ਆਪੋ ਆਪਣਾ ਬਚਾਅ ਕਰੀਏ ਜਿਵੇਂ ਹੁੰਦਾ ਹੈ।
ਜੋ ਪਹਾੜੀ ਚੜਿਓ ਨਾ ਜਾਈ
ਜਿਨ੍ਹਾਂ ਕੋਲੋਂ ਪਹਾੜ ਤੇ ਨਹੀਂ ਚੜਿਆ ਜਾਂਦਾ
ਤਿੰਨ ਸਿੰਘਣ ਸੋ ਐਸ ਸੁਣਾਈ।
ਉਹਨਾਂ ਨੇ ਏਦਾਂ ਆਖਿਆ
ਹਮਸੋ ਪਹਾੜੀ ਨਾ ਚੜਾਈ
ਤੇ ਸਾਡੇ ਕੋਲੋਂ ਪਹਾੜ ਦੀ ਚੜਾਈ ਨਹੀਂ ਚੜੀ ਜਾਂਦੀ।
ਹਮਕੋ ਬਚਨ ਪਿੱਛੇ ਕੋ ਕਰਾਹੀ
ਸਾਨੂੰ ਪਿੱਛੇ ਜਾਣ ਦਾ ਹੁਕਮ ਦਿਓ, ਅਸੀਂ ਪੰਜਾਬ ਦੇ ਦੁਆਬੇ ਜਾਂ ਮਾਝੇ ਮਾਲਵੇ ਵਾਲੇ ਪਾਸੇ ਨੂੰ ਨਿਕਲ ਜਾਈਏ।
ਪਹਾੜ ਘੋੜੇ ਤੇ ਚੜਿਓ ਨਾ ਜਾਵੇ
ਸਾਡੇ ਘੋੜੇ ਪਹਾੜਾਂ ਨੂੰ ਨਹੀਂ ਚੜ ਸਕਦੇ। ਜਿਹੜੇ ਪਹਾੜੀ ਘੋੜੇ ਹੁੰਦੇ ਹੋਰ ਤਰ੍ਹਾਂ ਦੇ ਹੁੰਦੇ, ਤੁਸੀਂ ਕਦੀ ਹੇਮਕੁੰਟ ਸਾਹਿਬ ਗਏ ਹੋ ਨਾ, ਉਹ ਖੱਚਰਾਂ ਹੀ ਹੁੰਦੀਆਂ, ਘੋੜੇ ਕਾਹਦੇ ਹੁੰਦੇ ਨਿੱਕੇ ਨਿੱਕੇ ਜੇ। ਤੇ ਜਿਹੜੇ ਆਪਣੇ ਘੋੜੇ ਪੰਜਾਬ ਦੇ ਬੜੀ ਬੜੇ ਬੜੇ ਬਲੀ ਘੋੜੇ, ਉਹ ਮੈਦਾਨ ਵਿੱਚ ਤਾਂ ਬੜੇ ਕਾਮਯਾਬ ਨੇ, ਪਹਾੜਾਂ ਵਿੱਚ ਉਹ ਕਾਮਯਾਬ ਨੇ। ਸਾਡੇ ਘੋੜੇ ਪੰਜਾਬ ਪਹਾੜਾਂ ਚ ਨਹੀਂ ਚੜ ਸਕਣਗੇ।
ਬਿਨ ਘੋੜੇ ਹਮ ਕਿਕਨ ਤਾਵੈ
ਤੇ ਘੋੜਿਆਂ ਨੂੰ ਛੱਡ ਕੇ ਅਸੀਂ ਪਹਾੜ ਚੜੀਏ ਉਹ ਵੀ ਗੱਲ ਨਹੀਂ ਬਣਦੀ। ਘੋੜਿਆਂ ਨੂੰ ਕਿੱਥੇ ਛੱਡੀਏ? ਘੋੜਿਆਂ ਨੂੰ ਸਾਧ ਸੰਗਤ ਜੀ ਸਿੰਘ ਜਾਨ ਭਾਈ ਕਹਿੰਦੇ ਸਨ। ਛੇਵੇਂ ਪਾਤਸ਼ਾਹ ਨੇ ਘੋੜੇ ਦਾ ਨਾਮ ਰੱਖਿਆ ਸੀ ਜਾਨ ਭਾਈ। ਜਾਨ ਭਾਈ ਦਾ ਮਤਲਬ ਹੈ ਜਾਨ ਨਾਲੋਂ ਪਿਆਰਾ ਭਰਾਵਾਂ ਵਰਗਾ। ਆਖੋ ਵਾਹਿਗੁਰੂ। ਇਹ ਛੇਵੇਂ ਪਾਤਸ਼ਾਹ ਮਹਾਰਾਜ ਘੋੜੇ ਨੂੰ, ਜਿਹੜੇ ਘੋੜੇ ਜੰਗ ਚ ਸ਼ਹੀਦ ਹੋਏ ਨੇ ਪੰਥ ਖਾਲਸੇ ਵਿਚ, ਉਹਨਾਂ ਦਾ ਬਰਾਬਰ ਹੀ ਸਤਿਕਾਰ ਮੰਨੇ ਜਿੰਨਾ ਸਿੰਘਾਂ ਸ਼ਹੀਦਾਂ ਦਾ ਹੈ। ਇਹ ਨੀ ਵੀ ਘੋੜਿਆਂ ਨੂੰ ਪਸ਼ੂ ਸਮਝ ਕੇ ਛੱਡ ਦਿੰਦੇ। ਅਜੇ ਵੀ ਨਿਹੰਗਾਂ ਸਿੰਘਾਂ ਵਿਚ ਘੋੜਾ ਕੋਈ ਮਰ ਜਾਵੇ, ਚੜਾਈ ਕਰ ਜਾਵੇ ਤੇ ਘੋੜੇ ਨੂੰ ਉਹ ਚੁੱਕ ਕੇ ਮੋਚੀਆਂ ਨੂੰ ਨੀ ਦਿੰਦੇ ਵੀ ਇਹਦੀ ਖੱਲ ਲਾ ਕੇ ਤੁਸੀਂ ਇਹਦੀਆਂ ਹੱਡੀਆਂ ਵੇਚ ਲੈਣਾ। ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਜਾਂ ਅਖੰਡ ਪਾਠ ਘੋੜੇ ਵਾਸਤੇ ਕਰਾਇਆ ਜਾਂਦਾ ਤੇ ਘੋੜੇ ਨੂੰ ਜ਼ਮੀਨ ਚ ਦੱਬ ਕੇ ਉੱਤੇ ਮਿੱਟੀ ਪਾ ਕੇ ਉਹਦਾ ਪੂਰਾ ਨਿਤਨੇਮ ਕੀਰਤਨ ਸੋਹਿਲਾ ਕਰਕੇ ਫਿਰ ਉਹਦੇ ਵਾਸਤੇ ਪਾਠ ਕਰਾ ਕੇ ਫਿਰ ਉਹਦੀ ਸਮਾਪਤੀ ਕੀਤੀ ਜਾਂਦੀ। ਇਹ ਮਰਯਾਦਾ ਪੁਰਾਤਨ ਸਮੇਂ ਤੋਂ ਚਲੀ ਆ ਰਹੀ। ਸਿੰਘ ਕਹਿੰਦੇ ਅਸੀਂ ਘੋੜੇ ਛੱਡ ਕੇ ਵੀ ਨਹੀਂ ਜਾ ਸਕਦੇ, ਘੋੜੇ ਸਾਡੇ ਭਰਾ ਹਨ ਤੇ ਅਸੀਂ ਉੱਪਰ ਵੀ ਦੁਸ਼ਮਣ ਦੇ ਪਹਾੜ ਤੇ ਚੜ ਵੀ ਨਹੀਂ ਸਕਦੇ ਘੋੜੇ ਲੈ ਕੇ।
ਦੋਹਰਾ सब खालसे ने कही खिंडो सो चारों ओर।
तां फिर सिंघां ने आखिया खालसे ने गुरमता कीता जिधर जिधर भाई किसे दा बनदा ना जाना उधर उधर खिंड के लंघ चलो।
फिर माजे हुई कठे आन मचावो शोर।
दो चार महीनिया नू आपां फिर माजे च आ जावांगे फिर माझे दे विच आपां शोर मचावांगे क्योंकि लड़ाई दा मैदान माझा ज्यादा रहा है। उत्थे लाहौर सीगा ते लाहौर नू आपां तंग करना है लाहौरियां नू आपां टिकण नहीं देना सरकार नू। आपां आवांगे दो चार महीनिया नू पर उन्ना चिर आपां अपने शरीर ते अपनी ताकत कठी कर लईए।
चौपाई तब सुखा सिंह करी सलाह।
भाई सुखा सिंह जी ने सलाह कीती
आवो हम संग पिछले दाए।
देखो फिर मेरे पिछे आओ हुण जे तुसी कहंदे हो ना भी आपा निकलना इथों ता फिर आपा हल्ला मार के दुश्मन नू चीर के निकलांगे। ए थोड़ा भी दुश्मन सानू राह दे देगा। राह नहीं दुश्मन ने देना। दुश्मन दी सफ नू चीर के विचों दी जिवें पार लंघ चलीए।
जो है कहो सजादा सिंह।
जेड़े सिंह सजादे हैं सजादे मैंने प्यादे जिन्हां कोल घोड़े नहीं उन्होंने सिंघां दी बोली च सजादा कह देंदे। जेड़े पैदल हैं
चढ़ो पहाड़ी करो ना ढिल।
वो हुण पहाड़ियां नू चढ़ जाओ वो ढिल ना करो क्योंकि असी जाना है मालवे नू। ते मालवे नू तुसी जेड़े कानू मान दी ते ओ तुसी इलाके दी जिन्हां नू पता है वो तो समझदे ने वो लोकेशन किदां दी है। अपना ये बटाले दा इलाका ला लो ते उपर आला सारा इलाका उथों चीर के आउणा सी श्री हरगोबिंदपुरे वाल यानी आ जिहड़ा ब्यासा दरिया वाला पासा इथों चीर के दुआबे वड़ के ते फिर सतलुज पार करके सिंघां ने पहुंचना सी बठिंडे दे इलाके। ते ओ इन्नी फुरती नाल जाणा सी वी रातों रात निकल जाणा सीगा ते पैदल बंदे दा नाल दौड़ नहीं ना सकणगे बड़ी मुसीबत है। इस करके सुखा सिंह कहण लगा जेड़े पैदल ओ चढ़ जाओ पहाड़ नू जेड़े घोड़िया वाले हो मेरे नाल आ जाओ।
जो असवार सो हम संग आवो।
जेड़े सवार ने वो मेरे नाल आ जाओ आपां दुश्मन नू चीर के लंघ चलीए।
सौ पहाड़न पैर ना पावो।
घोड़िया वाले पहाड़ा वाल ना जाओ।
जब लग चढ़ो पहाड़ पे आदे।
और जिन्ना चिर पैदल पहाड़ी पहाड़ ते चढ़ रहे ने उन्ना चिर आपां इत्थे खड़ के दुश्मन नू रोक के रखीए। अपने भरा साडे पैदल ओ अगर लंघ जान फिर आपां इत्थों सूट वटीए सीधी मालवे नू। हां जी
तो लग हमने छड़ुन जांदे।
उन्ना चिर आपां ये दुश्मन नू नहीं थां देनी कि दुश्मन किते पहाड़ वाले सिंघां दे पिछे ना ना जा पवे। ਉਹ ਰਸਤਾ ਰੋਕਣ ਲਈ ਪੈਦਲ ਸਿੰਘਾਂ ਨੂੰ ਪਹਾੜ ਚੜਾ ਦਿਓ ਤੇ ਘੋੜ ਸਵਾਰ ਮਾਲਵੇ ਨੂੰ ਨਿਕਲ ਚੱਲੋ।
ਦੋਹਰਾ ਜਬ ਸੁਖਾ ਸਿੰਘ ਖਾਲਸੇ ਯੂੰ ਦਿਨੋ ਫੁਰਮਾਏ।
ਜਦੋਂ ਭਾਈ ਸੁਖਾ ਸਿੰਘ ਖਾਲਸੇ ਨੂੰ ਇਸ ਤਰ੍ਹਾਂ ਦਾ ਫੁਰਮਾਨ ਕੀਤਾ
ਬੇਟਾ ਮਿਲਿਓ ਨਾ ਬਾਪ ਕੋ ਭਾਈ ਮਿਲਿਓ ਨਾ ਭਾਏ।
ਉਸ ਵੇਲੇ ਸਾਧ ਸੰਗਤ ਦੀ ਭਾਜੜ ਪੈ ਗਈ। ਬੇਟਾ ਮਿਲਿਓ ਨਾ ਬਾਪ ਕੋ ਜਾਂਦੇ ਪੁੱਤਰ ਨੇ ਬਾਪ ਨੂੰ ਨੀ ਪੁੱਛਿਆ ਬਾਪੂ ਤੂੰ ਚੱਲਣਾ ਕਿ ਨਹੀਂ ਚੱਲਣਾ ਤੇ ਭਰਾਈ ਨੂੰ ਭਾਈ ਨੀ ਮਿਲਿਆ। ਉਸ ਵੇਲੇ ਵਿਛੋੜੇ ਪੈ ਗਏ। ਹੋ ਸਕਦਾ ਪਿਓ ਘੋੜੇ ਤੇ ਹੋਵੇ ਤੇ ਪੁੱਤਰ ਪੈਦਲ ਹੋਵੇ ਪੁੱਤਰ ਘੋੜੇ ਤੇ ਹੋਵੇ ਤੇ ਉਹ ਪੈਦਲ ਇੱਕ ਨੇ ਇਸ ਪਾਸੇ ਜਾਣਾ ਇੱਕ ਨੇ ਉਸ ਪਾਸੇ ਜਾਣਾ। ਐਸਾ ਵਿਛੋੜਾ ਸਿੰਘਾਂ ਦੇ ਪਰਿਵਾਰਾਂ ਵਿੱਚ ਪਿਆ। ਬੇਟਾ ਮਿਲਿਓ ਨਾ ਬਾਪ ਕੋ ਭਾਈ ਮਿਲਿਓ ਨਾ ਭਾਏ। ਭਰਾ ਨੂੰ ਭਰਾ ਨੀ ਮਿਲਿਆ ਤੇ ਪਿਓ ਪੁੱਤਰ ਆਪਸ ਚ ਨਹੀਂ ਮਿਲ ਸਕੇ। ਇਹੋ ਜਿਹਾ ਸਮਾਂ ਮੁਸੀਬਤ ਦਾ ਸਿੰਘਾਂ ਤੇ ਆ ਗਿਆ।
ਜਦ ਸੁਖਾ ਸਿੰਘ ਨੇ ਲਖੇ ਚੜੇ ਸਜਾਦੇ ਪਹਾੜ।
ਜਦੋਂ ਸੁਖਾ ਸਿੰਘ ਨੇ ਵੇਖਿਆ ਸਜਾਦੇ ਪਹਾੜ ਤੇ ਚੜ ਗਏ। ਸਜਾਦੇ ਮੈਨੇ ਘੋੜ ਜਿਨ੍ਹਾਂ ਦੇ ਘੋੜੇ ਨਹੀਂ ਸਨ ਪੈਦਲ ਸਨ ਉਹ ਪਹਾੜ ਨੂੰ ਚੜ ਗਏ ਨੇ।
ਕਿਸ ਦਰਿਆ ਸੋ ਬੰਦ ਤੁਲੇ ਵੜੇ ਸੋਹਣੋ ਪਾਰ।
ਕੁਝ ਸਿੰਘਾਂ ਨੇ ਕਾਨੇ ਵੱਢ ਕੇ ਨਾ ਤੇ ਕਾਨਿਆਂ ਨੂੰ ਏਦਾਂ ਜੋੜ ਜੋੜ ਕੇ ਤੁੱਲੇ ਬਣਾ ਲਏ ਕਾਨਿਆਂ ਦੇ। ਉਹ ਰਾਵੀ ਪਰਲੇ ਪਾਸੇ ਰਾਵੀ ਸੀ ਰਾਵੀ ਦੇ ਵਿੱਚ ਤੁੱਲੇ ਬਣਾ ਕੇ ਤੇ ਉਹ ਰਾਵੀਓ ਪਾਰ ਹੋ ਗਏ।
ਚੋ ਪਈ ਤਬ ਸੁਖਾ ਸਿੰਘ ਕਰੀ ਸਲਾਹ।
ਹੁਣ ਸੁਖਾ ਸਿੰਘ ਨੇ ਵੇਖਿਆ ਵੀ ਸਾਡੇ ਕੋਲ ਸਿਰਫ ਘੋੜ ਸੜਿਆਂ ਦੀ ਫੌਜ ਰਹਿ ਗਈ ਘੋੜ ਸਵਾਰ ਰਹਿ ਗਏ ਨੇ। ਘੋੜ ਚੜਿਆਂ ਦੇ ਨਾਲ ਸੁਖਾ ਸਿੰਘ ਨੇ ਸਲਾਹ ਕੀਤੀ
ਅਬ ਲੱਖੂ ਪਰ ਪਰਿਆ ਜਾਏ।
ਘੋੜ ਸਵਾਰਾਂ ਨੂੰ ਕਹਿਣ ਲੱਗਾ ਸਿੰਘੋ ਦੇਖੋ ਕਿੱਡਾ ਹੌਸਲਾ ਉਸ ਬੰਦੇ ਦਾ ਵੀ ਗੋਲਾ ਲੱਗਾ ਤੋਪ ਦਾ ਤੇ ਪੱਟ ਟੁੱਟਾ ਹੋਇਆ, ਚੂਰ ਹੋ ਗਈ ਹੱਡੀ, ਤੇ ਉਹਨੂੰ ਬੰਨਿਆ ਹੋਇਆ ਘੋੜੇ ਦੇ ਕਾਠੀ ਦੇ ਹੰਨੇ ਨਾਲ, ਤੇ ਕਹਿੰਦਾ ਜਾਂਦੇ ਜਾਂਦੇ ਲੱਖੂ ਨੂੰ ਤਾਂ ਮਾਰ ਚੱਲੀਏ, ਕਹਿੰਦਾ ਆਪ ਚੱਲ ਲੱਖੂ ਪਰ ਚੱਲੀਏ ਤਾਂ ਆਏ, ਲੱਖੂ ਤੇ ਹੱਲਾ ਕਰੀਏ।
ਜੋ ਦੇਵੈ ਕੋ ਹਮੇ ਬਤਾਏ।
ਸੁੱਖਾ ਸਿੰਘ ਨੇ ਆਖਿਆ ਜੇ ਕੋਈ ਮੈਨੂੰ ਦੱਸ ਦੇਵੇ ਨਾ ਵੀ ਲੱਖੂ ਫਲਾਣੀ ਥਾਂ ਤੇ ਹੈ,
ਉਸ ਮਾਰੋ ਕਹਿ ਰਹੋ ਮਰਾਏ।
ਮੈਂ ਸੁੱਖਾ ਸਿੰਘ ਕਹਿੰਦਾ ਉੱਥੇ ਪਹੁੰਚ ਜਾਵਾਂਗਾ ਤੇ ਸੁੱਖੋ ਨੂੰ ਮਾਰ ਕੇ ਲੱਖੂ ਦਾ ਸਿਰ ਵੱਢ ਕੇ ਲਿਆਵਾਂਗਾ ਤੇ ਜਾਂ ਮਰ ਜਾਵਾਂਗਾ, ਸ਼ਹੀਦ ਹੋ ਜਾਵਾਂ।
ਤਬੇ ਦਨਾਵਾ ਐਸੇ ਕਹੀ।
ਜਦੋਂ ਸੁੱਖਾ ਸਿੰਘ ਨੇ ਇੰਨੇ ਹੌਸਲੇ ਨਾਲ ਗੱਲ ਕਹੀ ਨਾ ਵੀ ਮੈਂ ਲੱਖੂ ਦਾ ਸਿਰ ਵੱਢਣਾ, ਤਾਂ ਉਸ ਵੇਲੇ ਜਿਹੜੇ ਸਿਆਣੇ ਸਿੰਘ ਸਨ ਨਵਾਬ ਕਪੂਰ ਸਿੰਘ ਜੀ ਵਰਗੇ ਦਾਨੇ, ਉਹਨਾਂ ਨੇ ਆਖਿਆ
ਅਬ ਹਮ ਲੜਨੇ ਹਿੰਮਤ ਨਹੀਂ।
ਕਹਿਣ ਲੱਗੇ ਸੁੱਖਾ ਸਿੰਘ ਹੁਣ ਸਾਡੇ ਚ ਲੜਨ ਦੀ ਹਿੰਮਤ ਨਹੀਂ ਹੈ, ਜੇ ਤੂੰ ਆਖੇ ਨਾ ਵੀ ਆਪਾਂ ਹੁਣ ਲੱਖੂ ਨਾਲ ਜਾ ਕੇ ਟੱਕਰ ਲਈਏ ਤੇ ਆਪਣੇ ਚ ਇੰਨੀ ਕਿਸੇ ਚ ਤਾਕਤ ਨਹੀਂ ਹੈ ਵੀ ਆਪਾਂ ਲੜ ਸਕੀਏ।
ਅਬ ਹਮ ਚਲੋ ਇਹਾਂ ਤੇ ਦੌੜ।
ਬਸ ਹੁਣ ਇੰਨਾ ਹੀ ਬੜਾ ਹੈ ਕਿ ਆਪਣੀਆਂ ਜਾਨਾਂ ਬਚ ਜਾਣ, ਆਪਾਂ ਦੁਸ਼ਮਣ ਦੇ ਵਿੱਚੋਂ ਦੀ ਦੌੜ ਕੇ ਮਾਲਵੇ ਪਹੁੰਚ ਜਾਈਏ।
ਮੁਲਕ ਮਾਲਵੇ ਕਰਾਇਓ ਗੌਰ।
ਮਾਲਵਾ ਦੇਸ਼ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਆਨੰਦਪੁਰ ਦਾ ਕਿਲਾ ਛੱਡ ਕੇ ਆਸਣ ਲਾਏ ਨੇ, ਉਹ ਖਾਲਸੇ ਦੀ ਇੱਕ ਤਰ੍ਹਾਂ ਦੀ ਆਰਾਮਗਾਹ ਬਣੀ ਹੈ ਤੋੜ ਬੀਕਾਨੇਰ ਤੱਕ, ਤੋ ਖਾਲਸਾ ਉਧਰ ਚਲਾ ਜਾਵੇ।
ਓਰਾ ਫੋਸਵਾ ਕੈ ਬਹੁਤ ਹੈ ਕਿਮ ਕਰ ਲੰਘਿਓ ਜਾਏ।
ਮੇਰੇ ਗੱਲ ਸਾਹਮਣੇ ਆਈ ਵੀ ਲੰਘਣਾ ਤੇ ਹੈ ਪਰ ਲੰਘੀਏ ਕਿਵੇਂ, ਅੱਗੇ ਦੁਸ਼ਮਣ ਦੀ ਫੌਜ ਪਰੇ ਬੰਨ ਕੇ ਖੜੀ ਹੈ, ਰਾਹ ਹੀ ਕੋਈ ਨੀ, ਦੁਸ਼ਮਣ ਦੇ ਵਿੱਚੋਂ ਦੀ ਲੰਘਣਾ ਕੋਈ ਸੌਖਾ ਕੰਮ ਨਹੀਂ ਹੈ। ਪਤਾ ਨੀ ਕਿੰਨੇ ਕੁ ਲੇਖੇ ਲੱਗਣਗੇ, ਕਿੰਨੇ ਕੁ ਸਿੰਘ ਸ਼ਹੀਦ ਹੋਣਗੇ।
ਤੋਪ ਜਮੂਰੇ ਬੋਚਨੇ ਨਹੀਂ ਵੇਹਲ ਕਿਤ ਜਾਏ।
ਇਹਦਾ ਨਾਲ 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 ਤੋਪਾਂ ਬੀੜੀਆਂ ਹੋਈਆਂ ਨੇ, ਜਮੂਰੇ ਬੀੜੇ ਹੋਏ ਨੇ, ਇੰਨੀ ਵੀ ਇੱਕ ਇੰਚ ਵੀ ਥਾਂ ਨਹੀਂ ਜਿੱਥੋਂ ਸਿੰਘ ਦਾ ਘੋੜਾ ਲੰਘ ਜਾਵੇ।
ਚੋ ਪਈ ਕਹੁ ਕਹਿ ਕਹੁ ਰਾਹ ਤਕਾਓ।
ਆਪਸ ਵਿੱਚ ਗੱਲਾਂ ਕਰਦੇ ਸਿੰਘ, ਕੋਈ ਰਾਹ ਤੱਕੋ, ਕੋਈ ਰਾਹ ਕੱਢੋ, ਕਿੱਧਰ ਚੱਲੀਏ, ਕਿਵੇਂ ਚੱਲੀਏ।
ਥੋੜੀ ਫੌਜ ਵੱਲੋਂ ਨੱਠ ਜਾਓ।
ਜਿਹੜੇ ਪਾਸੇ ਦੁਸ਼ਮਣ ਦੀ ਫੌਜ ਥੋੜੀ ਹੋਵੇ, ਯਾਨੀ ਜਿਸ ਪਾਸੇ ਦੁਸ਼ਮਣ ਦੀ ਤਾਕਤ ਘੱਟ, ਉਧਰ ਹੱਲਾ ਮਾਰ ਕੇ ਤੇ ਉਧਰ ਰਾਹ ਬਣਾ ਲਈਏ।
ਕੋਈ ਕਹੇ ਦਰਿਆ ਮੈਂ ਵੜੋ।
ਤੇ ਕਈ ਸਲਾਹ ਦਿੰਦੇ ਵੀ ਦਰਿਆ ਰਾਵੀ ਜੀ ਵੜ ਚੱਲੀਏ, ਪਰਾਂ ਪੱਛਮੀ ਪੰਜਾਬ ਨੂੰ ਲੰਘ ਚੱਲੀਏ।
ਕਉ ਕਹੇ ਫਿਰ ਪਹਾੜੀ ਚੜੋ।
ਫਿਰ ਕਹਿੰਦੇ ਕੋਈ ਪਹਾੜ ਨੂੰ ਚੜ ਚੱਲੀਏ। ਸਿੰਘਾਂ ਦੀਆਂ ਵੀ ਰਾਵਾਂ ਸਾਧ ਸਿੰਘ ਜੀ ਮੁੱਢ ਤੋਂ ਹੀ ਏਦਾਂ ਹੁੰਦੀਆਂ ਰਹੀਆਂ, ਇਹ ਅੱਜ ਤੋਂ ਨਹੀਂ, ਖਾਲਸਾ ਜਦੋਂ ਗੱਲਾਂ ਬਾਤਾਂ ਕਰਦਾ ਫਿਰ ਰਾਵਾਂ ਤੇ ਸਾਰੇ ਦਿੰਦੇ ਹੀ ਹੈ। ਉਦੋਂ ਵੀ ਤੋ ਕਈ ਕਹਿੰਦੇ ਪਹਾੜ ਨੂੰ ਚੜ ਚੱਲੀਏ ਤੇ ਕੋਈ ਕਹਿੰਦੇ ਰਾਵੀ ਤੋਂ ਪਰਾਂ ਲੰਘ ਚੱਲੀਏ।
ਦੋਹਰਾ ਤਬ ਸੁੱਖਾ ਸਿੰਘ ਨੇ ਕਹਿਓ ਲੋਕ ਛਿਪ ਕਿਸੇ ਬਚਾ ਹੈ।
ਸੁੱਖਾ ਸਿੰਘ ਫੇਰ ਬੋਲਿਆ, ਕਹਿੰਦਾ ਸਿੰਘੋ ਲੁਕ ਛੁਕ ਕੇ ਆਪਾਂ ਬਚ ਜਾਵਾਂਗੇ, ਆਪਣਾ ਪੰਥ ਲੁਕਣ ਛਿਪਣ ਵਾਲਾ ਨਹੀਂ ਹੈ।
ਬਿਨਾਂ ਲੜਾਈ ਕੇ ਕੀਏ ਹਮਰੋ ਨਾਏ ਨਿਭਾਏ।
ਸਾਡਾ ਲੜਾਈ ਤੋਂ ਬਿਨਾਂ ਨਿਭਾਈ ਕੋਈ, ਆਪਾਂ ਲੜਨਾ ਹੀ ਲੜਨਾ ਤੇ ਸ਼ਹੀਦ ਹੋਣਾ, ਮਾਰਨਾ ਮਰਨਾ, ਆਪਾਂ ਰਾਹ ਬਣਾਉਣਾ ਤਾਂ ਮਾਲਵੇ ਵਾਲੇ ਬਣਾਈਏ, ਕਿਉਂਕਿ ਸੁੱਖਾ ਸਿੰਘ ਨੂੰ ਦਿਸਦਾ ਸੀ ਵੀ ਜੇ ਆਪਾਂ ਰਾਵੀ ਵਾਲੇ ਪਾਸੇ ਗਏ ਤਾਂ ਅੱਧੇ ਨਾਲੋਂ ਜ਼ਿਆਦਾ ਰੁੜ ਜਾਵਾਂਗੇ, ਪਾਣੀ ਬਹੁਤ ਹੈ ਰਾਵੀ ਵਿੱਚ, ਅੱਗੇ ਸਿੰਘ ਰੁੜ ਗਏ ਕਾਫੀ ਤੇ ਹੋਰ ਵੀ ਸਿੰਘ ਰੁੜ ਜਾਣਗੇ, ਘੋੜ ਸਵਾਰਾਂ ਨੂੰ ਬੜੀ ਮੁਸ਼ਕਲ ਹੋਵੇਗੀ। ਜੇ ਪਹਾੜ ਨੂੰ ਚੜਾਂਗੇ ਤੇ ਘੋੜੇ ਨਾਲ ਨਹੀਂ ਜਾ ਸਕਣਗੇ। ਪੈਦਲ ਸਿੰਘ ਪਹਾੜ ਨੂੰ ਚੜ ਗਏ, ਹੁਣ ਸੁੱਖਾ ਸਿੰਘ ਕਹਿੰਦਾ ਵੀ ਆਪਣਾ ਇੱਕੋ ਰਸਤਾ ਆਪਾਂ ਮਾਲਵੇ ਨੂੰ ਮੂੰਹ ਕਰੀਏ, ਦੁਸ਼ਮਣ ਨੂੰ ਚੀਰ ਕੇ ਲੰਘ ਚੱਲੀਏ।
ਜੋ ਪਈ ਸੁੱਖਾ ਸਿੰਘ ਤਬ ਕਹਿਓ ਪੁਕਾਰੀ।
ਸੁੱਖਾ ਸਿੰਘ ਨੇ ਸਾਰੇ ਖਾਲਸੇ ਵਿੱਚ ਗਰਜ ਕੇ ਆਵਾਜ਼ ਦੇ ਕੇ ਕਿਹਾ
ਆਵੋ ਹਮ ਸੰਗ ਫੌਜੋ ਸਾਰੀ।
ਮੇਰੇ ਪਿੱਛੇ ਆ ਜਾਓ ਸਾਰੇ ਸਿੰਘ, ਹੁਣ ਬਹੁਤੀਆਂ ਸਲਾਹਾਂ ਨਾ ਕਰੋ,
ਮਾਰੋ ਮੋਰਚਾ ਜੋ ਹੈ ਪਾਰੀ।
ਆ ਜਿਹੜਾ ਸਾਹਮਣੇ ਮੋਰਚਾ ਨਾ, ਇਹ ਆਪਣੀ ਨਿਗਾਹ ਥੱਲੇ ਆ ਗਿਆ ਦੁਸ਼ਮਣ ਦਾ, ਇੱਥੇ ਆਪਾਂ ਜ਼ੋਰ ਪਾ ਦਈਏ, ਇਥੋਂ ਰਸਤਾ ਬਣਾ ਲਈਏ।
ਅਬ ਨਾ ਕਰੋ ਸੋ ਜਾਨ ਪਿਆਰੀ।
ਹੁਣ ਜਾਨਾਂ ਪਿਆਰੀਆਂ ਨਾ ਕਰੋ ਸਿੰਘੋ, ਜਾਨ ਉਦਾਂ ਵੀ ਜਾਣੀ ਹੈ, ਜੇ ਰਾਵੀ ਚ ਜਾਵਾਂਗੇ ਤਾਂ ਡੁੱਬ ਕੇ ਮਰਾਂਗੇ, ਇੱਥੇ ਲੜ ਕੇ ਮਰ ਜਾਈਏ।
ਯੂੰ ਨਾ ਕਹਿ ਸਿੰਘਣ ਧੀਰ ਤਰਾਈ,
ਏਦਾਂ ਕਹਿ ਕੇ ਸਿੰਘਾਂ ਦਾ ਹੌਸਲਾ ਪੱਕਾ ਮਜ਼ਬੂਤ ਕਰਤਾ ਸੁੱਖਾ ਸਿੰਘ ਨੇ।
ਪਰ ਉਹ ਮੋਰਚਾ ਉੱਪਰ ਜਾਈ,
ਫੇਰ ਕਿਸੀ ਸਾਰੇ ਸਿੰਘ ਸੁੱਖਾ ਸਿੰਘ ਦੇ ਮਗਰ ਅਕਾਲ ਅਕਾਲ ਦੇ ਚਕਾਰੇ ਜਾ ਕੇ ਦੁਸ਼ਮਣ ਦੇ ਕਮਜ਼ੋਰ ਮੋਰਚੇ ਤੇ ਜਾ ਪਏ।
ਆਗੇ ਤੇ ਸੋ ਦੂ ਸੋ ਪੈ, ਆਗੇ ਤੇ ਸੋ ਦੂਰ ਸੋ ਪੈ।
ਉਹ ਜਿਹੜੇ ਸਨ ਅੱਗੇ ਖੜੇ ਹੋਏ, ਜਦੋਂ ਵੇਖਿਆ ਖਾਲਸਾ ਅਕਾਲ ਅਕਾਲ ਕਰਦਾ ਹਜ਼ਾਰਾਂ ਦੀ ਤਾਦਾਦ ਵਿਚ ਆ ਗਿਆ, ਕਿਉਂਕਿ ਸਿੰਘਾਂ ਦੀ ਗਿਣਤੀ 15-20 ਹਜ਼ਾਰ ਤਾਂ ਘੱਟੋ ਘੱਟ ਘੋੜ ਸਵਾਰਾਂ ਦੀ ਵੀ ਸੀ ਉਸ ਵੇਲੇ। ਜਦੋਂ ਉਹ ਗੱਲ ਖਾਲਸੇ ਦਾ ਆਇਆ ਤੇ ਉਹ ਜਿਹੜੇ ਅੱਗੇ ਸੀ ਨਾ, ਉਹਨਾਂ ਨੇ ਆਖਿਆ ਲੈ ਵੀ ਹੁਣ ਅਸੀਂ ਗਏ, ਇਹ ਛੱਡਣਗੇ ਤੇ ਖੂਨੀ ਸ਼ੇਰ ਹਨ ਜੰਗਲ ਚੋਂ ਨਿਕਲੇ। ਤਾਂ ਸਿੰਘਾਂ ਦਾ ਉਹ ਰਾਹ ਛੱਡ ਕੇ ਆਪੇ ਹੀ ਪਰਾਂ ਹਟ ਗਏ।
ਉਹ ਰਾਹ ਛੱਡ ਨੱਠ ਨੱਠ ਗਏ,
ਕਹਿੰਦੇ ਲੱਖੂ ਦੀ ਫੌਜ ਆਪੇ ਹੀ ਰਾਹ ਦੇ ਗਈ। ਜਦੋਂ ਪਰਮੇਸ਼ਰ ਨੇ ਸਹਾਇਤਾ ਕਰਨੀ ਹੁੰਦੀ ਨਾ, ਫਿਰ ਦਬਕਾ ਹੀ ਚੱਲ ਜਾਂਦਾ। ਸਿੰਘਾਂ ਨੇ ਜਦੋਂ ਹੱਲਾ ਬੋਲਿਆ, ਉਹ ਜਿਹੜਾ ਪਾਸਾ ਸੀ ਨਾ ਤੁਰਕਾਂ ਦਾ ਕਮਜ਼ੋਰ ਪਾਸਾ ਸਿੰਘਾਂ ਨੇ ਤੱਕਿਆ ਸੀਗਾ, ਉਹਨਾਂ ਦੀ ਹਿੰਮਤ ਹੀ ਨਾ ਪਈ, ਅੱਗੇ ਖਲੋ ਜਾਂਦੇ। ਉਹ ਰਾਹ ਛੱਡ ਕੇ ਆਪੇ ਹੀ ਪਰਾਂ ਹੋ ਗਏ।
ਜੋ ਅੜਿਆ ਸੋ ਲੀਨੋ ਮਾਰ,
ਜਿਹੜਾ ਕੋਈ ਅੜਿਆ ਸਿੰਘਾਂ ਨੇ ਤੇਗ ਨਾਲ ਝਟਕ ਦਿੱਤਾ।
ਉਨਕੇ ਲੀਨੇ ਲੂਟ ਹਥਿਆਰ,
ਉਹਨਾਂ ਦੇ ਹਥਿਆਰ ਤੇ ਘੋੜੇ ਸਿੰਘਾਂ ਨੇ ਖੋ ਲਏ।
ਅੱਗੇ ਬੇਲਾ ਲਿਓ ਤਕਾਏ,
ਸਾਧ ਸਿੰਘ ਜੀ ਬੇਲਾ ਆ ਗਿਆ, ਬੜਾ ਵੱਡਾ ਛੰਭ ਆ ਗਿਆ।
ਜਾਏ ਵੜੇ ਸਭ ਤਿਸਕੇ ਮਾਏ,
ਸਾਰੇ ਸਿੰਘ ਉਸ ਬੇਲੇ ਚ ਜਾ ਵੜੇ।
ਜਿਸੀ ਰਾਓ ਸੁਖਾ ਸਿੰਘ ਗਯੋ,
ਰਾਹ ਸੁੱਖਾ ਸਿੰਘ ਜਾਂਦਾ ਸੀ ਘੋੜੇ ਤੇ,
ਪਾਛੇ ਬਹੁਤ ਦਲ ਪਇਓ,
ਬਾਰਾਂ ਸਿੰਘਾਂ ਦਾ ਦਲ ਉਹਦੇ ਪਿੱਛੇ ਪਿੱਛੇ ਜਾਂਦਾ ਸੀ।
ਫਿਰ ਤੋਂ ਵੱਲੋਂ ਤੁਰਕ ਜੋ ਆਏ,
ਫਿਰ ਦੋਵਾਂ ਪਾਸਿਆਂ ਤੋਂ ਤੁਰਕਾਂ ਨੇ ਫੇਰ ਹੱਲਾ ਬੋਲ ਦਿੱਤਾ। ਨਵੇਂ ਬੇਲੇ ਜਿੱਥੇ ਵੜੇ ਨਾ ਸਿੰਘ, ਉਥੇ ਫੇਰ ਹੱਲਾ ਹੋ ਗਿਆ।
ਸਿੰਘਨ ਪਿੱਛਾ ਲਿਓ ਦਬਾਏ,
ਸਿੰਘਾਂ ਦਾ ਪਿੱਛਾ ਦਬਾ ਲਿਆ, ਭਾਵ ਸਿੰਘਾਂ ਦੇ ਪਿੱਛੇ ਲੱਗ ਗਏ। ਹੁਣ
ਤੂੰ ਵੱਲ ਤੇ ਤੋਪ ਸ਼ਸਤਰ ਚੱਲੇ,
ਦੋਵਾਂ ਪਾਸਿਓਂ ਤੋਪਾਂ ਦੇ ਸ਼ਸਤਰ ਚੱਲਣ ਲੱਗੇ।
ਉੱਪਰ ਸਿੰਘਨ ਕਰ ਪੈਸੋ ਹੱਲੇ,
ਦੇ ਹੱਲੇ ਤੇ ਹੱਲਾ ਕਰ ਰਿਹਾ ਸੀ ਲੱਖੂ ਪਿੱਛੋਂ ਦੀ।
ਤੂੰ ਵੱਲ ਤੇ ਤੋਪ ਚਲਾਵੇਂ,
ਪਾਸਿਆਂ ਤੋਂ ਸਿੰਘਾਂ ਦੇ ਤੋਪਾਂ ਚੱਲਦੀਆਂ।
ਮੰਦ ਸਿੰਘਨ ਘੇਰ ਤੁਰਕ ਸੋ ਘਾਵੇਂ,
ਘੇਰ ਘੇਰ ਕੇ ਮਾਰ ਰਹੇ ਸੀ ਤੁਰਕ ਲੱਖੂ ਦੀ ਫੌਜ ਵਾਲੇ।
ਜੋ ਸਿੰਘ ਆਏ ਕਰਕੇ ਗੱਠ,
ਜਿਹੜੇ ਸਿੰਘ ਇਕੱਠੇ ਹੋ ਕੇ ਗੱਠਾ ਬਣਾ ਕੇ ਜਥਾ ਬਣਾ ਕੇ ਆਏ ਸੀਗੇ,
ਤੇ ਲੰਘੇ ਉਨ ਲਾ ਕੇ ਸੱਟ,
ਉਹ ਤਾਂ ਦੁਸ਼ਮਣ ਨੂੰ ਚੀਰ ਕੇ ਲੰਘ ਗਏ।
ਜੋ ਪਿੱਛੇ ਤੇ ਲੀਨੇ ਤੋੜ,
ਜਿਹੜੇ ਵਿਚਾਰੇ ਪਿੱਛੇ ਰਹਿ ਗਏ। ਕਈ ਵਾਰ ਜਦੋਂ ਫੌਜ ਜਾਂਦੀ ਹੈ, ਕੋਈ ਅੱਗੇ ਹੁੰਦੇ ਕੋਈ ਪਿੱਛੇ ਹੁੰਦੇ ਆ, ਜਿਹੜੇ ਪਿੱਛੇ ਰਹਿ ਗਏ ਸਿੰਘ ਉਹ ਫੇਰ ਲੱਖੂ ਦੀ ਫੌਜ ਨੇ ਤੋੜ ਲਏ। ਭਾਵ ਉਹਨਾਂ ਦਾ ਜਿਹੜਾ ਸਿੰਘਾਂ ਨਾਲ ਕਨੈਕਸ਼ਨ ਸੀਗਾ ਉਹ ਟੁੱਟ ਗਿਆ, ਉਹ ਪਿੱਛੇ ਰਹਿ ਗਏ, ਕੁਝ ਅੱਗੇ ਚਲੇ ਗਏ।
ਤੇ ਮਾਰੇ ਸਾਰੇ ਉਨ ਜੋੜ,
ਉਹ ਜਿਹੜੇ ਪਿੱਛੇ ਰਹਿ ਗਏ ਸੁੱਖਾ ਸਿੰਘ ਦੇ ਪਿੱਛੇ ਜਾ ਰਹੀ ਫੌਜ ਚੋਂ ਜਿਹੜੇ ਘੋੜ ਸਵਾਰ ਪਿੱਛੇ ਅੜ ਗਏ, ਉਹ ਵਿਚਾਰੇ ਸਾਰੇ ਹੀ ਸ਼ਹੀਦ ਹੋ ਗਏ ਲੜਾਈ ਦੇ ਵਿੱਚ।
ਸੁੱਖਾ ਸਿੰਘ ਮੁੜ ਖੜੇ ਰਲਾਵੇ,
ਸਿੰਘ ਖਲੋ ਗਿਆ ਸੁੱਖਾ ਸਿੰਘ ਮੁੜ
ਬਹੁਤ ਬਹੁਤ ਸੋ ਨਹਿ ਬਸਾਵੇ,
ਪਰ ਫੌਜ ਜ਼ਿਆਦਾ ਸੀ ਤੁਰਕਾਂ ਦੀ, ਉਹ ਪਿਛਲੀ ਫੌਜ ਸਿੰਘਾਂ ਦੀ ਨੂੰ ਨਾਲ ਰਲਾ ਨਹੀਂ ਸਕਿਆ।
ਲੜਤ ਪਿੜਤ ਕੱਚ ਬੜੇ ਸੋ ਝੱਲ,
ਲੜਦੇ ਭਿੜਦੇ ਕੁਝ ਸਿੰਘ ਝੱਲ ਵਿਚ ਕਾਨੂੰ ਆਣ ਦੇ ਛੰਭ ਵਿਚ ਜਾ ਵੜੇ।
ਤੁਰਕ ਵੜੇ ਤੇ ਮਗਰੇ ਚੱਲ,
ਤੁਰਕ ਉਹਨਾਂ ਦੇ ਪਿੱਛੇ ਪੈ ਗਏ। ਇੱਕ ਜਗ੍ਹਾ ਤੇ ਸਿੱਖ ਨਹੀਂ ਮਰੇ ਸਾਧ ਸਿੰਘ, ਕੋਈ ਕਿਤੇ ਕੋਈ ਕਿਤੇ ਕੋਈ ਕਿਤੇ ਘਿਰ ਗਏ। ਸਿੱਖਾਂ ਦੀਆਂ ਜਿਹੜੀਆਂ ਉੱਥੇ ਜਾਨਾਂ 10-12 ਹਜ਼ਾਰ ਤੋਂ ਵੱਧ ਲਿਖਿਆ ਇਤਿਹਾਸ ਵਿਚ ਵੀ ਜਾਨੀ ਨੁਕਸਾਨ ਹੋਇਆ ਸੀਗਾ ਇੱਕ ਦਿਨ ਦੇ ਵਿਚ ਜਾਂ ਇੱਕ ਜੰਗ ਦੇ ਵਿਚ। ਇੰਨਾ ਨੁਕਸਾਨ ਹੋਣ ਕਰਕੇ ਉਹਨੂੰ ਛੋਟਾ ਘੱਲੂਕਾਰਾ ਤੇ ਜਿਹੜਾ 1762 ਵਿਚ ਹੋਇਆ ਉਹਨੂੰ ਵੱਡਾ ਘੱਲੂਕਾਰਾ ਕਹਿੰਦੇ ਆ। ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿਚ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ
ਦਿਆਲ ਲਾਲ,
ਨਾਥ ਨਾਥ ਸਖੇ ਦੀਨ
ਦਰਦ ਨਿਵਾਰ,
ਰਾਥੇ ਗਮ ਪੂਰਨ
ਮੋਹਿ ਮਾਇਆ ਧਾਰ,
ਉਪ ਮਹਾ ਭਿਆਨ ਨਾਨਕ
ਪਾਰਿ ਉਤਾਰ,
ਪ੍ਰਭ ਸਰਨਾਗਤੀ
ਕਿਰਪਾ ਨੇ।